दंडवत बंदन अनेक बार सर्व कला समरथ डोलन तेरा खाओ प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है परना। परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि धीरमल दरिया दे विचों आदि ग्रंथ दी भीड़ नूं लभ रहा है। तीसरा दिन हो गया, दो दिन बतीत हो गए ने, अजे तक भीड़ नहीं लभी। कवि संतोख सिंह जी लिख रहे सन कि जिहड़े टोबे ने ओह टुब्बियां मारदे ने इधर उधर पानी दे विच फिरदे ने, कदे कदे थल्ले रेते नू पुट के थल्ले भीड़ नू लभण दा यतन करदे ने। इथों तक कथा पहुंची सी, अज इथों अगे मैं प्रारंभ करदा। सो नर बोलियो पुने बतावे जे तुम चाहो ग्रंथ जी पावे। कवि संतोख सिंह जी लिखदे ने किस तों बाद ओ आदमी बोलिया है जेड़ा के संदेशा लैके धीरमल दे कोल पहुंचे। कहिंदा जे तुम चाहो ग्रंथ जी पावे, ओ आदमी धीरमल नूं कहिंदा के जेकर तुसी मेरी एक गल मनो ते फिर तुहानू ग्रंथ साहिब मिल जाणगे। कहो टीठ वै आप अगेरे इस प्रकार बच मानो मेरे। वो आदमी कहिंदा है कि भावें तुसी अपने आप नू गुरु कहांदे हो, ये तुहाडे सामने आखणा ते योग तुहानू नहीं लगेगा, पर तुसी मेरी इस तरह दी आखी हुई गल नू मनो। निष्कपट वै ताजो अहिमत को तरो पाए सुदा कर चित को। तीरमल नू वो आदमी कहिंदा है कि तुसी अपने मन दे विचों जिहड़ा कपट है उस नू दूर कर दियो ते अपने हंकार नू भी नाश कर दियो, ए मैं तुहानू सलाह देना हां, ते अपने मन नू सीधा करके भावना चित दे विच धारण करो। श्री नानक आदक सुख धाम तेग बहादुर लग ले हो नाम। वो आदमी सलाह देंदा है धीरमल नू कि तुसी सतगुरु नानक देव सच्चे पातशाह जी तो लैके सतगुरु हरकृष्ण सच्चे पातशाह जी दा नाम लैके आराधना कर दे हो, जेड़े मौके दे मालक ने तेग बहादुर जी उन्हां दा तुसी नाम नहीं लेंदे, इस करके मेरी गल मनो ते सतगुरु नानक देव सच्चे पातशाह जी तो लैके तेग बहादुर जी तक नाम उचारण करो। सब की करो आराधन अबे मन में मान मनौनत तबे। कहिंदा है कि सारे गुरु साहिबाना दी आराधना करके उन्हां दे चरणां दे विच बेनती कर ते मन दे विच जिहड़ी मनौत मंगनी है ओ सतगुरु तेग बहादुर जी दा नाम लैके ही मंग। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਉਪਦੇਸ਼ ਦੇ ਵਿਚ ਵੀ ਇਸ ਪ੍ਰਸੰਗ ਨੂੰ ਬਿਆਨ ਕਰਦੇ ਨੇ ਕਿ ਧੀਰਮਲ ਨੂੰ ਆਖਿਆ ਗਿਆ ਕਿ ਤੂੰ ਅੱਠਾਂ ਪਾਤਸ਼ਾਹੀਆਂ ਤੱਕ ਅਰਦਾਸਾ ਕਰਦਾ ਹੈ, ਜਿੰਨਾ ਚਿਰ ਤੇਗ ਬਹਾਦਰ ਜੀ ਦਾ ਨਾਮ ਨਹੀਂ ਲਵੇਗਾ ਮੌਕੇ ਦੇ ਮਾਲਕ ਦਾ, ਉਨਾ ਚਿਰ ਤੇਰਾ ਕੰਮ ਸੌਰਨਾ ਨੇ। ਹੁਣ ਇਸੇ ਤਰੀਕੇ ਦੇ ਨਾਲ ਇਸ ਨੇ ਸਲਾਹ ਦਿੱਤੀ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਤੋਂ ਬਾਅਦ ਵੀ ਤੇਗ ਬਹਾਦਰ ਜੀ ਨੇ, ਉਹ ਮੌਕੇ ਦੇ ਮਾਲਕ ਨੇ, ਇਸ ਕਰਕੇ ਹਾਜ਼ਰਾ ਹਜ਼ੂਰ ਸਤਿਗੁਰੂ ਦਾ ਨਾਮ ਲੈ, ਲੱਗਦਾ ਤਾਂ ਹੀ ਤੇਰਾ ਕਾਰਜ ਸੌਰੇਗਾ। ਅਬ ਤੁਮ ਕਰੋ ਇਸੀ ਬਿਦ ਕਾਜ, ਗੁਰ ਨੇ ਬਹਾਏ ਨਾਮ ਕੀ ਲਾਜ। ਧੀਰਮਲ ਨੂੰ ਉਹ ਆਦਮੀ ਕਹਿੰਦਾ ਕਿ ਹੁਣ ਤੂੰ ਇਸੇ ਤਰੀਕੇ ਦੇ ਨਾਲ ਕੰਮ ਕਰ ਕਿ ਸਤਿਗੁਰੂ ਨਾਨਕ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਜੀ ਤੱਕ ਨਾਮ ਲੈ, ਗੁਰੂ ਆਪਣੇ ਨਾਮ ਦੀ ਲਾਜ ਨੂੰ ਜ਼ਰੂਰ ਪਾਲਣਗੇ। ਔਚਕ ਹੋਏ ਸਹਾਇਕ ਆਏ, ਤਤਸ਼ਿਨ ਦੁਲਭ ਗ੍ਰੰਥ ਲਿਹੋ ਪਾਏ। ਅਚਾਨਕ ਹੀ ਸਤਿਗੁਰੂ ਤੇਗ ਬਹਾਦਰ ਜੀ ਤੇਰੇ ਆਣ ਕੇ ਸਹਾਇਕ ਬਣਨਗੇ ਤੇ ਉਸੇ ਵੇਲੇ ਤਤ ਛਿਨ ਹੀ ਤੈਨੂੰ ਦੁਰਲੱਭ ਜਿਹੜੀ ਗ੍ਰੰਥ ਦੀ ਬੀੜ ਹੈ ਉਹ ਮਿਲ ਜਾਏਗੀ। ਧੀਰਮਲ ਬਾਣੀ ਸੁਣ ਮਾਨੀ, ਕੀਨ ਸਰਾਹਣ ਨੀਕ ਬਖਾਨੀ। ਜਦੋਂ ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਤੇ ਧੀਰਮਲ ਨੇ ਉਹਦੀ ਗੱਲ ਨੂੰ ਸੁਣਿਆ ਤੇ ਮੰਨਿਆ ਵੀ, ਮਨ ਦੇ ਵਿਚ ਇਸ ਗੱਲ ਨੂੰ ਠੀਕ ਸਮਝਿਆ। ਕਹਿੰਦਾ ਨੇਕ ਬਖਾਨੇ, ਆਦਮੀ ਨੂੰ ਧੀਰਮਲ ਕਹਿੰਦਾ ਤੂੰ ਚੰਗੀ ਸਲਾਹ ਦਿੱਤੀ। ਕੋ ਅਸ ਹੈ ਕਾਜ ਕੇ ਪਰੇ, ਸੁਗਮ ਜਤਨ ਤੇ ਸਿੱਖ ਨਾ ਕਰੇ। ਧੀਰਮਲ ਉਸ ਆਦਮੀ ਨੂੰ ਕਹਿੰਦਾ ਕਿ ਕੌਣ ਐਸਾ ਆਦਮੀ ਹੋਵੇਗਾ ਜਿਹੜਾ ਕਿ ਕੰਮ ਪੈਣ ਦੇ ਉੱਤੇ ਇੱਕ ਛੋਟਾ ਜਿਹਾ ਕੰਮ ਨਾ ਕਰੇ। ਇੱਕ ਬੜਾ ਛੋਟਾ ਜਿਹਾ ਯਤਨ ਹੈ ਕਿ ਸਤਿਗੁਰੂ ਹਰਿਕ੍ਰਿਸ਼ਨ ਤੋਂ ਬਾਅਦ ਮੈਂ ਤੇਗ ਬਹਾਦਰ ਦਾ ਨਾਮ ਲਵਾਂਗਾ, ਇਹਦੇ ਵਿੱਚ ਕੋਈ ਔਖਿਆਈ ਵਾਲੀ ਗੱਲ ਨਹੀਂ ਹੈ, ਬੜਾ ਛੋਟਾ ਜਿਹਾ ਕੰਮ ਹੈ, ਤੇ ਕਿਹੜਾ ਐਸਾ ਆਦਮੀ ਹੋਵੇਗਾ ਜਿਹੜਾ ਇੱਕ ਛੋਟਾ ਜਿਹਾ ਕੰਮ ਨਾ ਕਰੇਗਾ, ਕਿਉਂਕਿ ਐਸਾ ਕੰਮ ਕਰਨ ਦੇ ਨਾਲ ਉਹ ਬੀੜ ਪ੍ਰਾਪਤ ਹੋਣ ਵਾਲੀ ਹੈ ਜਿਹੜੀ ਦੁਰਲੱਭ ਹੈ, ਜਿਹੜੀ ਕਿਤੋਂ ਮਿਲਣ ਵਾਲੀ ਨੇ।
ਨਿਰਹੰਕਾਰ ਹੋਏ ਮਨ ਬਾਣੀ, ਪਾਦ ਅਰਪਾਣ ਪਖਾਰਸ ਪਾਣੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਉਸ ਵੇਲੇ ਧੀਰਮਲ ਨੇ ਆਪਣੇ ਮਨ ਦੇ ਵਿੱਚੋਂ ਹੰਕਾਰ ਨੂੰ ਕੱਢ ਦਿੱਤਾ ਹੈ ਤੇ ਫਿਰ ਆਪਣੇ ਹੱਥਾਂ ਤੇ ਪੈਰਾਂ ਨੂੰ ਧੋਤਾ, ਪਵਿੱਤਰ ਕੀਤਾ।
ਸਰਲ ਰਿਦਾ ਕਰ ਹੋਏ ਸੁਖ ਰਿਓ, ਨੌ ਸਤ ਗੁਰ ਕੋ ਸਿਮਰਨ ਕਰ ਲਿਓ ਕਰਿਓ।
ਬੜਾ ਸਰਲ ਹੋ ਕੇ ਆਪਣੇ ਮਨ ਨੂੰ ਸਿੱਧਾ ਕਰਕੇ ਫੇਰ ਧੀਰਮਲ ਨੇ ਖੜੇ ਹੋ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੱਕ ਅਰਦਾਸਾ ਕੀਤਾ, ਭਾਵ ਕੇ ਨੌ ਸਤਿਗੁਰਾਂ ਨੂੰ ਅਰਾਧਿਆ ਯਾਦ ਕੀਤਾ।
ਪੰਚ ਬਾਰ ਸਭ ਲੇ ਕਰ ਨਾਮੂ, ਕਰ ਕੋ ਜੋਰਤ ਕਰਿਓ ਪਰ ਨਾਮੂ।
ਕਵੀ ਜੀ ਲਿਖਦੇ ਨੇ ਕਿ ਪੰਜ ਵਾਰ ਸਾਰਿਆਂ ਦੇ ਨਾਮ ਲਏ ਨੇ ਤੇ ਫਿਰ ਇਸ ਤੋਂ ਬਾਅਦ ਥੱਲੇ ਨੂੰ ਹੱਥ ਜੋੜ ਕੇ ਪ੍ਰਣਾਮ ਕੀਤੇ।
ਆਪਣੋ ਕਾਰਜ ਆਪ ਕਰੀਜੈ, ਪਾਣ ਨਿਸ਼ਾਨੀ ਕੋ ਬਿਦ ਤੀਜੈ।
ਅਰਦਾਸੇ ਦੇ ਵਿੱਚ ਧੀਰਮਲ ਨੇ ਇਹ ਬੇਨਤੀ ਕੀਤੀ ਹੈ ਕਿ ਆਪਣੇ ਕਾਰਜ ਨੂੰ ਸਤਿਗੁਰੂ ਜੀ ਤੁਸੀਂ ਆਪ ਹੀ ਸਵਾਰ ਲਓ। ਪਾਣ ਨਿਸ਼ਾਨੀ ਕੋ ਬਿਦ ਤੀਜੈ, ਭਾਵ ਕੇ ਹੱਥਾਂ ਦੀ ਜਿਹੜੀ ਨਿਸ਼ਾਨੀ ਹੈ ਉਸ ਨੂੰ ਪ੍ਰਗਟ ਕਰੋ।
ਪੰਜ ਹਜ਼ਾਰ ਰਜਤ ਪਾਣ ਕੇਰ, ਪੰਚਾਮ੍ਰਿਤ ਕਰਾਏ ਤਿੰਨ ਹੇਰ।
ਅਰਦਾਸੇ ਦੇ ਵਿੱਚ ਉਸ ਨੇ ਆਖਿਆ ਹੈ ਕਿ ਜਦੋਂ ਮੈਂ ਆਦਿ ਗ੍ਰੰਥ ਦੀ ਬੀੜ ਦਾ ਦਰਸ਼ਨ ਕਰਾਂਗਾ, ਭਾਵ ਕਿ ਜਦੋਂ ਮੈਨੂੰ ਬੀੜ ਲੱਭ ਜਾਏਗੀ ਤੇ ਸੱਚੇ ਪਾਤਸ਼ਾਹ ਮੈਂ 5000 ਰੁਪਏ ਦਾ ਕੜਾਹ ਪ੍ਰਸ਼ਾਦ ਕਰਾਵਾਂਗਾ।
ਇਹ ਸਭ ਮੈਂ ਕੀ ਨਸੇ ਅਰਦਾਸ, ਖਰੇ ਹੋਏ ਸਲਤਾ ਕੇ ਪਾਸ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦਾ ਅਰਦਾਸਾ ਉਸ ਦਰਿਆ ਦੇ ਕੰਢੇ ਤੇ ਖਲੋ ਕੇ ਕੀਤਾ ਹੈ ਧੀਰਮਲ ਨੇ।
नव गुरु उन को कर कर नमो सिमरियो ग्रंथ बहुर ते समो।
इस तरीके दे नाल नौ गुरुआं दा नाम उच्चारण करके उन्हां नूं याद करके आराधना कीती है, नमस्कार कीती है। इस तों बाद आदि ग्रंथ नूं भी उसने याद कीता।
सत नाम की जागत जोत चितवै जह कह हाजर होत।
कहिंदा है कि सच्चे नाम दी जागत जिहड़ी जोत है ओ तुहाडे विच ओ बाणी लिखी हुई है आद बाणी आद ग्रंथ दे विच चितवै जह कह हाजर होत। हे सतगुरु हाजरा हजूर जी, जिथे भी तुहानू कोई याद करदा है उथे तुसी हाजर हुंदे।
मनो कामना दे तत्काल तुम ते नहीं कोई अपर विशाल।
हे सतगुरु जी, सारिया दिया मनो कामना नु तुसी तत छिन ही पूरिया कर दे हो। तुम ते नहीं कोई अपर विशाल, तुहाडे तो वड्डा होर कोई भी नहीं।
बार बार कह सिर धर धरनी पर प्रेम कर सतगुर शरणी।
कवि जी लिखते ने कि वार वार उसने धरती दे उते अपना मत्था रख के नमस्कारां कीतियां ने, पर ओ प्रेम कर सतगुर शरणी। इस तरीके दे नाल प्रेम दे विच हो के सतगुरु तेग बहादुर दी शरण धीरमल ने फड़ी।
इम कह बच नर मुझ टिग भेजा आए तीरमल ग्रंथ सो ले जा।
कहिंदा कि तुसी आप तुसी एक आदमी नू मेरे कोल इस तरह दा संदेशा दे के भेजा, आए तीरमल ग्रंथ सो ले जा के हे तीरमल ग्रंथ दी वीर नू आण के ले जा।
सो बच पूरन की जय अबे जिस ते बिदत होए जग सबे।
हे सच्चे पातशाह, उस आखे हुए बचन नू तुसी हुण पूरा करो ताके तुहाडा ते वीर दा नाम जगत दे उते परपक होवे।
नमो करते म बाक उचारे बंधन करत पाए सिख सारे।
कवि जी लिखते ने किस तरीके दी अर्जा कीतियां ने, नमस्कारां कीतियां ने। इस तरह दियां अर्जा बेनतियां करन तों बाद फिर धीरमल दे समेत सारयां ने ही बार बार सिरां नूं झुकाया।
पुण प्रभ शाए नर बिच नीर खरो तीरमल सरता तीर।
अरदासा करन तों बाद फिर दरिया दे किनारे दे उते धीरमल खलो गया है ते सारयां नूं हुक्म कीता कि हुण दुबारा फिर पानी दे विच वड़ो ते लभो बीड़ नूं।
डुबकी मार हाथ जब फेरा इति उत सिकता गण को प्रेरा।
कवि जी लिखते ने कि टुब्बी मारी गई है, जेड़े टोबे सन उन्होंने इधर उधर अपने हाथां नूं फैलाया है ते उन्होंने थल्यों थोड़ी जी रेता नूं प्रेर के परां कीता।
तबे पंगूरे को बड पावा लग्यो हाथ जान्यो तब पावा।
जदों पहली वारी टुब्बी मारी है ते पीड़े दा जिहड़ा पावा से ओनू टोबे दा हाथ लग गया, लग्यो हाथ जान्यो तब पावा। हाथ लगन दी देर से कि उन्हें मन दे विच निश्चा कीता कि सानू ग्रंथ लभ गया।
निकस्यो जल ते वहर बतायो चिंता तजो ग्रंथ जी पायो।
टोबा साह लैण दे वास्ते पानी दे विचों बाहर आया है ते बाहर आउंदिया सार ही उसने सारयां नूं सुना के आख्या कि चिंता नूं छड के दूर कर दियो, ग्रंथ जी मिल गए।
ऊपर सिकता केतक परयो जिसने सकल अच्छादन करयो।
ओ चुब्बी मारन वाला आदमी कहिंदा है कि बहुत सारी रेता उत्ते पई हुई सी, इस करके रेते ने ढक छड्या सी, इस करके पता नहीं लगा।
सुन हर खे दी रगत सकाल तह को पहुंचे मानव जाल। ਕਵੀ ਜੀ ਲਿਖਦੇ ਨੇ ਕਿ ਸੁਣ ਕੇ ਇਸ ਗੱਲ ਨੂੰ ਸਾਰੇ ਦੇ ਸਾਰੇ ਬੜੇ ਖੁਸ਼ ਹੋਏ ਨੇ ਤੇ ਜਿਹੜੇ ਟੋਬੇ ਦਾ ਹੱਥ ਲੱਗਾ ਸੀ ਪਾਵੇ ਨੂੰ ਉਸ ਪਾਸੇ ਬਾਕੀ ਸਾਰੇ ਦੇ ਸਾਰੇ ਮਿਲ ਕੇ ਗਏ। ਟੁਬਕੀ ਮਾਰਤ ਸਿਕਤਾ ਟਾਰ ਗਹ ਪੰਘੂਰਾ ਉਰਦ ਉਠਾਰ। ਸਾਰੇ ਉਸ ਜਗ੍ਹਾ ਤੇ ਟੁੱਬੀਆਂ ਮਾਰ ਕੇ ਗਏ ਨੇ, ਜਿਹੜੀ ਰੇਤਾ ਸੀ ਉਹਨੂੰ ਇਧਰ ਉਧਰ ਪਾਸੇ ਕੀਤਾ ਤੇ ਉਹ ਜਿਹੜਾ ਪੀੜਾ ਸੀ ਜਿਹਦੇ ਉੱਤੇ ਕੇ ਰੱਖਿਆ ਗਿਆ ਸੀ ਗ੍ਰੰਥ ਸਾਹਿਬ ਨੂੰ, ਉਸ ਦਿਆਂ ਪਾਵਾਂ ਨੂੰ ਪਾਵਿਆਂ ਨੂੰ ਹਰਾ ਕੇ ਉਤਾਂਹ ਖਿੱਚਦੇ ਨੇ। ਮਾਨ ਵਿਚਾਰ ਲੱਗੇ ਚਹੁ ਓਰੇ ਗਹ ਕਰ ਮੈਂ ਕੀਨਸ ਬੱਡ ਜੋਰੇ। ਚਾਰੇ ਪਾਵਿਆਂ ਤੋਂ ਚਾਰ ਆਦਮੀ ਖਿੱਚ ਕੇ ਜ਼ੋਰ ਲਾਉਂਦੇ ਨੇ ਤੇ ਉਹ ਬੜੇ ਜ਼ੋਰ ਦੇ ਨਾਲ ਉੱਪਰ ਨੂੰ ਕੱਢਣ ਦਾ ਯਤਨ ਕਰਦੇ ਨੇ ਕਿਉਂਕਿ ਬਹੁਤ ਸਾਰਾ ਰੇਤਾ ਉੱਪਰ ਚੜਿਆ ਹੋਇਆ। ਉੱਪਰ ਕੋ ਨਿਕਾਸ ਲੈ ਆਏ ਦੇਖਤ ਭਏ ਮੁਦਤ ਸਮੁਦਾਏ। ਦੂਸਰੀ ਟੁੱਬੀ ਦੇ ਵਿੱਚ ਹੀ ਉਹ ਚਾਰ ਆਦਮੀ ਗ੍ਰੰਥ ਨੂੰ ਬਾਹਰ ਲੈ ਕੇ ਆ ਗਏ ਨੇ, ਦੇਖਦਿਆਂ ਸਾਰ ਸਾਰੇ ਦੇ ਸਾਰੇ ਬੜੇ ਖੁਸ਼ ਹੋਏ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਬਚਨ ਆਉਂਦਾ ਹੈ ਕਿ ਜਦੋਂ ਨੌ ਪਾਤਸ਼ਾਹੀਆਂ ਤੱਕ ਅਰਦਾਸਾ ਕੀਤਾ ਤੇ ਪਹਿਲੀ ਟੁੱਬੀ ਜਦੋਂ ਮਾਰੀ ਤੇ ਹੱਥ ਲੱਗ ਗਿਆ, ਦੂਸਰੀ ਟੁੱਬੀ ਦੇ ਵਿੱਚ ਗ੍ਰੰਥ ਨੂੰ ਬਾਹਰ ਲਾਇਆ। ਇਸੇ ਤਰੀਕੇ ਦੇ ਨਾਲ ਹੁਣ ਕਵੀ ਸੰਤੋਖ ਸਿੰਘ ਜੀ ਜ਼ਿਕਰ ਕਰ ਰਹੇ ਨੇ ਕਿ ਪਹਿਲੀ ਵਾਰੀ ਹੱਥ ਲੱਗ ਗਿਆ ਤੇ ਦੂਜੀ ਵਾਰੀ ਚਾਰ ਮਨੁੱਖ ਉਸ ਨੂੰ ਬੀੜ ਨੂੰ ਲੈ ਕੇ ਬਾਹਰ ਆ ਗਏ। ਆਣ ਤੀਰ ਪਰ ਜਬੈ ਟਿਕਾਵਾ ਸਭਿਨ ਪਹੁੰਚ ਤੈ ਸੀਸ ਨਿਵਾਵਾ। ਜਦੋਂ ਗ੍ਰੰਥ ਨੂੰ ਬਾਹਰ ਲਿਆ ਕੇ ਕਿਨਾਰੇ ਦੇ ਉੱਤੇ ਟਿਕਾਇਆ ਗਿਆ ਉਸ ਵੇਲੇ ਸਾਰਿਆਂ ਨੇ ਲਾਗੇ ਆਣ ਕੇ ਨਮਸਕਾਰਾਂ ਕੀਤੀ। ਨਿਚੁਰਤ ਨੀਰ ਤੀਰ ਮਲ ਹੇਰਤ ਹਾਥਨ ਸਿਕਤਾ ਪ੍ਰੇਰਤ ਗੇਰਤ। ਹੁਣ ਪਾਣੀ ਬਹੁਤ ਸਾਰਾ ਨਿਚੜ ਰਿਹਾ ਹੈ, ਪੂਰਾ ਪਾਣੀ ਦੇ ਨਾਲ ਗ੍ਰੰਥ ਲੱਥ ਪੱਥ ਹੈ। ਧੀਰਮਲ ਦੇਖ ਰਿਹਾ ਹਾਥਨ ਸਿਕਤਾ ਪ੍ਰੇਰਤ ਗੇਰਤ, ਹੱਥਾਂ ਦੇ ਨਾਲ ਜਿਹੜੀ ਥੋੜੀ ਬਹੁਤੀ ਮਿੱਟੀ ਉੱਪਰ ਪਈ ਹੋਈ ਹੈ ਉਹਨੂੰ ਝਾੜਦਾ। ਉਪਰ ਤਿਸਕੇ ਪੰਚ ਰੁਮਾਲ ਦੋਏ ਰੇਸ਼ਮੀ ਸੁੰਦਰ ਲਾਲ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗ੍ਰੰਥ ਦੇ ਉੱਤੇ ਪੰਜ ਰੁਮਾਲ ਸਨ, ਦੋਏ ਰੇਸ਼ਮੀ ਦੋ ਰੇਸ਼ਮ ਦੇ ਸਨ ਜਿਨ੍ਹਾਂ ਦਾ ਸੁੰਦਰ ਲਾਲ ਰੰਗ ਸੀ। ਤੀਨ ਰੁਮਾਲ ਤੂਲ ਕੇ ਹੋਤੇ ਖੋਲਣ ਕਰੇ ਆਪ ਕਰ ਤਿਤੇ। ਦੋ ਰੇਸ਼ਮੀ ਰੁਮਾਲ ਸਨ ਜਿਨ੍ਹਾਂ ਦਾ ਲਾਲ ਰੰਗ ਸੀ ਤੇ ਕਵੀ ਜੀ ਲਿਖਦੇ ਨੇ ਕਿ ਤਿੰਨ ਰੁਮਾਲ ਰੂਹ ਦੇ ਬਣੇ ਹੋਏ ਸਨ, ਆਪਣੇ ਹੱਥਾਂ ਦੇ ਨਾਲ ਹੀ ਉਹਨਾਂ ਨੂੰ ਪਰਾਂ ਕੀਤਾ ਧੀਰਮਲ ਨੇ। ਨਿਕਸਿਓ ਗ੍ਰੰਥ ਬਿਲੋ ਕਿਓ ਤਬੈ ਉਪਰ ਜਲਸੋ ਪੀਜੋ ਤਬੈ। ਜਦੋਂ ਥੱਲਿਓ ਗ੍ਰੰਥ ਨੂੰ ਦੇਖਿਆ ਤੇ ਉਪਰੋਂ ਸਾਰੇ ਦਾ ਸਾਰਾ ਭਿੱਜਿਆ ਹੋਇਆ ਸੀ ਗ੍ਰੰਥ ਪਾਣੀ ਦੇ ਨਾਲ। ਸ਼ੁਸ਼ਕ ਬਸਤ੍ਰ ਤਬ ਤਾਰੇ ਵਿਛਾਏ ਆਤ ਪਨੀ ਕੀ ਰੀਤ ਲਗਾਏ। ਸੁੱਕੇ ਕੱਪੜਿਆਂ ਨੂੰ ਥੱਲੇ ਵਿਛਾਇਆ ਗਿਆ ਹੈ, ਇਸ ਤੋਂ ਇਲਾਵਾ ਥੋੜਾ ਜਿਹਾ ਚਿਰ ਤੱਕ ਰੱਖਿਆ ਗਿਆ ਤਾਂ ਕਿ ਚੰਗੇ ਤਰੀਕੇ ਦੇ ਨਾਲ ਉੱਪਰ ਧੁੱਪ ਪਵੇ। ਖੋਲ ਬਿਲੋ ਕਿਉ ਸਭ ਬਿਸਮਾਏ ਉਪਰ ਤੇ ਪੀ ਗਿਓ ਸਭ ਥਾਏ। ਪਰ ਥੋੜੀ ਦੇਰ ਤੋਂ ਬਾਅਦ ਜਦੋਂ ਗ੍ਰੰਥ ਨੂੰ ਖੋਲਿਆ ਗਿਆ ਤੇ ਵੇਖਣ ਵਾਲੇ ਸਾਰੇ ਦੇ ਸਾਰੇ ਹੈਰਾਨ ਰਹਿ ਗਏ, ਭਾਵ ਕੇ ਉਪਰੋਂ ਸਾਰੇ ਦਾ ਸਾਰਾ ਗ੍ਰੰਥ ਭਿੱਜਿਆ ਹੋਇਆ ਸੀ। ਜਹਿ ਲੱਗ ਅੱਖਰ ਹੈ ਥਿਰ ਲਿਖੇ ਪਹੁੰਚਿਓ ਨੀਰ ਨ ਤਿਨਕੇ ਬਿਖੈ। ਬਾਹਰੋਂ ਗ੍ਰੰਥ ਦੀ ਸਾਰੀ ਜਿਹੜੀ ਜਿਲਦ ਹੈ ਉਹ ਵੀ ਭਿੱਜੀ ਹੋਈ ਹੈ ਤੇ ਜਦੋਂ ਖੋਲਿਆ ਗਿਆ ਤੇ ਜਿਹੜਾ ਹਾਸ਼ੀਆ ਹੈ ਉਹ ਵੀ ਸਾਰੇ ਦਾ ਸਾਰਾ ਭਿੱਜਿਆ ਹੈ। ਕਿਸੇ ਵੀ ਕਿਤਾਬ ਦਾ ਜਾਂ ਕਿਸੇ ਵੀ ਗ੍ਰੰਥ ਦਾ ਉਹ ਹਿੱਸਾ ਜਿਹੜਾ ਕਿ ਖਾਲੀ ਹੁੰਦਾ ਹੈ ਆਸੇ ਪਾਸਿਓ ਉਹਨੂੰ ਹਾਸ਼ੀਆ ਆਖਿਆ ਜਾਂਦਾ ਹੈ। ਗ੍ਰੰਥ ਦਾ ਥੋੜਾ ਪੇਜ ਛੱਡ ਕੇ ਉਸ ਤੋਂ ਬਾਅਦ ਲਿਖਾਈ ਜਾਂਦੀ ਹੈ, ਜਿਹੜਾ ਬਾਹਰਲਾ ਕਿਨਾਰਾ ਹੁੰਦਾ ਹੈ ਉਸ ਨੂੰ ਹਾਸ਼ੀਆ ਆਖਿਆ ਜਾਂਦਾ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਸ਼ੀਆ ਵੀ ਭਿੱਜ ਗਿਆ ਹੈ,
ਬਾਹਰਲੀ ਜਿਹੜੀ ਜਿਲਦ ਹੈ ਉਹ ਵੀ ਭਿੱਜੀ ਹੋਈ ਹੈ, ਪਰ ਪਾਣੀ ਉਹਨਾਂ ਅੱਖਰਾਂ ਦੇ ਤੱਕ ਨਹੀਂ ਪਹੁੰਚੇ।
ਸਕਲ ਸ਼ੁਸ਼ਕ ਜਿਉਂ ਤੇ ਤਿਉਂ ਐ ਦੇਖ ਤੇ ਹਿਰਦਾ ਚੰਬਾਲ ਹੈ।
ਸਾਰੇ ਦੇ ਸਾਰੇ ਜਿਹੜੇ ਅੱਖਰ ਨੇ ਉਹ ਬਿਲਕੁਲ ਸੁੱਕੇ ਨੇ, ਭਾਵ ਕੇ ਵਿੱਚੋਂ ਬੀੜ ਬਿਲਕੁਲ ਵੀ ਨਹੀਂ ਭਿੱਜੀ, ਦੇਖ ਕੇ ਸਾਰੇ ਦੇ ਸਾਰੇ ਅਚੰਬੇ ਦੇ ਵਿੱਚ ਹੋ ਰਹੇ ਨੇ, ਬੜੇ ਹੈਰਾਨ ਹੋ ਰਹੇ ਨੇ।
ਜਬ ਕੋ ਧਰਿਓ ਦਿਵਸ ਤਬ ਗਿਨੇ ਤ੍ਰੋਦਸ ਬੀਤੇ ਤਿਸ ਨਰ ਪਨੇ।
ਤੇ ਉਸ ਤੋਂ ਬਾਅਦ ਫਿਰ ਗਿਣਨ ਲੱਗੇ ਨੇ ਕਿ ਕਿੰਨੇ ਦਿਨ ਹੋ ਗਏ ਨੇ ਪਾਣੀ ਦੇ ਵਿੱਚ ਬੀੜ ਨੂੰ ਰੱਖਿਆ ਹੋਇਆ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਤ੍ਰੋਦਸ ਬੀਤੇ ਤਿਸ ਨਰ ਪਨੇ। ਉਹ ਜਿਹੜਾ ਆਦਮੀ ਜਿਹੜਾ ਕਿ ਸੰਦੇਸ਼ਾ ਲੈ ਕੇ ਧੀਰਮਲ ਦੇ ਕੋਲ ਪਹੁੰਚਿਆ ਸੀ, ਉਸਨੇ ਸਾਰਿਆਂ ਦਿਨਾਂ ਦੀ ਗਿਣਤੀ ਕੀਤੀ ਹੈ ਕਿ 13 ਦਿਨ ਬਤੀਤ ਹੋ ਗਏ ਨੇ ਪਾਣੀ ਦੇ ਵਿੱਚ ਬੀੜ ਰੱਖੀ ਹੋਈ ਨੂੰ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਵੀ ਬਚਨ ਆਉਂਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਨੇ ਇਹ ਵੀ ਸੰਦੇਸ਼ਾ ਦਿੱਤਾ ਸੀ ਕਿ 8 ਪਹਿਰਾਂ ਤੋਂ ਪਹਿਲਾਂ ਬੀੜ ਨੂੰ ਕੱਢ ਕੇ ਲੈ ਜਾ, ਜੇ ਪਹਿਲਾਂ ਨਾ ਖੜੀ ਤੇ ਫੇਰ ਕੰਮ ਖਰਾਬ ਹੋਵੇਗਾ। ਹੁਣ ਇਹਦਾ ਇਹੀ ਭਾਵ ਲੱਗ ਸਕਦਾ ਹੈ ਕਿ ਜਿਹੜਾ ਕੰਮ ਖਰਾਬ ਹੋਣਾ ਸੀ ਇਹੀ ਹੋਇਆ ਕਿ ਹਾਸ਼ੀਆ ਭਿੱਜ ਗਿਆ। ਜੇਕਰ 8 ਪਹਿਰਾਂ ਤੋਂ ਪਹਿਲਾਂ ਲੈ ਜਾਂਦਾ ਤੇ ਹੋ ਸਕਦਾ ਸੀ ਕਿ ਜਿਲਦ ਵੀ ਨਾ ਭਿੱਜਦੀ ਤੇ ਹਾਸ਼ੀਆ ਵੀ ਨਾ ਭਿੱਜਦਾ। ਹੁਣ ਕਵੀ ਸੰਤੋਖ ਸਿੰਘ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਪਹਿਲਾਂ ਤੇ ਕਿੰਨੇ ਦਿਨ ਲੱਭਣ ਦੇ ਵਾਸਤੇ ਨਹੀਂ ਆਇਆ, ਤੇ ਜੇ ਲੱਭਣ ਦੇ ਵਾਸਤੇ ਆਇਆ 10 ਦਿਨ ਪਹਿਲਾਂ ਲੱਭਣ ਦੇ ਵਾਸਤੇ ਨਹੀਂ ਆਇਆ, 3 ਦਿਨ ਹੋ ਗਏ ਨੇ, 3ਜੇ ਦਿਨ ਅੱਜ ਬੀੜ ਲੱਭੀ। ਇਸ ਕਰਕੇ ਪਾਣੀ ਦੇ ਵਿੱਚ ਰੱਖਿਆ ਹੋਇਆ ਬੀੜ ਨੂੰ 13 ਦਿਨ ਬਤੀਤ ਹੋ ਗਏ ਸਨ।
ਸਤ ਗੁਰ ਦੇ ਕਰ ਹੱਥ ਬਚਾਇਓ ਨੀਰ ਬਰਨ ਪਰ ਛੋਹਣ ਨਾ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਿਰਪਾ ਦੇ ਨਾਲ ਬਚਾਇਆ ਬੀੜ ਨੂੰ ਕਿ ਅੱਖਰਾਂ ਦੇ ਤੱਕ ਪਾਣੀ ਪਹੁੰਚਿਆ ਨੇ।
ਬਾੜੀ ਉਤਸਾਹ ਕਰਤ ਲੇ ਚਾਲੇ ਬਾਦਤ ਕੋ ਬਜਵਾਏ ਬੇਸਾਲੇ।
ਧੀਰਮਲ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ, ਬੜੇ ਉਤਸ਼ਾਹ ਦੇ ਨਾਲ ਬੀੜ ਨੂੰ ਚੁੱਕ ਕੇ ਸਾਰੇ ਲਿਜਾ ਰਹੇ ਨੇ, ਬਹੁਤ ਸਾਰੇ ਖੁਸ਼ੀਆਂ ਦੇ ਵਾਜੇ ਵਜਾ ਰਹੇ ਨੇ।
ਚੌਰ ਟੁਰਤ ਚਾਰੋਂ ਦਿਸ਼ ਸੋਏ ਸੰਖ ਬਜਾਏ ਸ਼ਬਦ ਬੜ ਹੋਏ।
ਆਦ ਗ੍ਰੰਥ ਦੀ ਬਾਣੀ ਦੇ ਉੱਤੇ ਚੌਰ ਕਰਦੇ ਜਾਂਦੇ ਨੇ ਚਾਰੇ ਪਾਸਿਓਂ, ਤੇ ਬਹੁਤੇ ਸਾਰੇ ਸੰਖ ਵਜਾਏ ਗਏ ਨੇ ਜਿਨ੍ਹਾਂ ਦੀ ਦੂਰ ਦੂਰ ਤੱਕ ਆਵਾਜ਼ ਪਹੁੰਚੀ।
ਅੰਜਲ ਪੁਸ਼ਪਣ ਕੇ ਬਰਖਾਵੇ ਗੁੰਦਤ ਗਣ ਮਾਲਾ ਲਰ ਕਾਵੇ।
ਕਈਆਂ ਨੇ ਫੁੱਲਾਂ ਦੇ ਭਰ ਭਰ ਕੇ ਬੁੱਕ ਫੁੱਲ ਉੱਪਰ ਵਰਖਾਏ ਨੇ, ਤੇ ਕਈਆਂ ਨੇ ਫੁੱਲਾਂ ਦੀਆਂ ਮਾਲਾ ਗੁੰਦ ਗੁੰਦ ਕੇ ਉਹਦੇ ਉੱਤੇ ਪਾਈਆਂ ਨੇ।
ਧੂਫ ਤੁਖਾਵਤ ਚਲਤ ਆਗਾਰੀ ਭਇਓ ਆਨੰਦ ਸਭਨ ਮੈਂ ਪਾਰੇ।
ਸਾਰਿਆਂ ਦੇ ਵਿੱਚ ਬੜਾ ਆਨੰਦ ਹੈ, ਬੜੀ ਖੁਸ਼ੀ ਹੈ। ਕਵੀ ਜੀ ਲਿਖਦੇ ਨੇ ਕਿ ਅੱਗੇ ਅੱਗੇ ਕਈ ਲੋਕ ਧੂਫ ਤਖਾਉਂਦੇ ਨੇ।
ਸ੍ਰੀ ਕਰਤਾਰਪੁਰੇ ਨਰ ਸਾਰੇ ਹਿਤ ਆਦਰ ਹੋਏ ਮਿਲੇ ਅਗਾਰੇ।
ਕਰਤਾਰਪੁਰ ਦੇ ਵਿੱਚ ਸਾਰੇ ਦੇ ਸਾਰੇ ਆਦਰ ਮਾਣ ਕਰਨ ਦੇ ਵਾਸਤੇ ਬਾਹਰ ਨਿਕਲੇ ਨੇ।
ਪੂਰੇ ਪ੍ਰਵੇਸ਼ਿਤ ਭਇਓ ਉਛਾਹੂ ਨਮੋ ਕਰੈ ਅਚ ਰਜ ਮਨ ਮਾਹੂ।
ਜਦੋਂ ਗ੍ਰੰਥ ਦੀ ਬੀੜ ਨੂੰ ਲੈ ਕੇ ਨਗਰ ਦੇ ਵਿੱਚ ਪ੍ਰਵੇਸ਼ ਕੀਤਾ ਤੇ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੋਈ ਹੈ।
ਨਮੋ ਕਰੈ ਅਚ ਰਜ ਮਨ ਮਾਹੂ,
ਨਮਸਕਾਰਾਂ ਕਰਦੇ ਨੇ ਤੇ ਬੜੀ ਹੈਰਾਨੀ ਵਾਲੀ ਗੱਲ ਮੰਨਦੇ ਨੇ ਕਿ 13 ਦਿਨਾਂ ਤੋਂ ਬਾਅਦ ਬਿਲਕੁਲ ਵੀ ਗ੍ਰੰਥ ਨਹੀਂ ਭੇਜਿਆ ਤੇ ਬਾਹਰ ਕੱਢਿਆ।
ਸੁਣ ਸੁਣ ਨਰ ਸਭ ਗ੍ਰੰਥ ਕਹਾਣੀ ਦਿਨ ਤ੍ਰੋਦਸ ਮੈਂ ਛੋਇਓ ਨਾ ਪਾਣੀ।
ਗ੍ਰੰਥ ਦੀ ਕਹਾਣੀ ਨੂੰ ਭਾਵ ਕੇ ਗ੍ਰੰਥ ਦੀ ਵਿਥਿਆ ਨੂੰ ਸੁਣ ਕੇ ਸਾਰੇ ਬੜੇ ਹੈਰਾਨ ਹੋ ਰਹੇ ਨੇ ਕਿ ਬੜੀ ਹੈਰਾਨੀ ਵਾਲੀ ਗੱਲ ਹੈ ਕਿ 13 ਦਿਨ ਬਤੀਤ ਹੋ ਗਏ ਪਰ ਪਾਣੀ ਛੋਇਆ ਤੱਕ ਨੇ।
ਉੱਤਮ ਸਦਨ ਵਿਖੇ ਲੈ ਗਏ ਅਤੇ ਆਨੰਦ ਨਰ ਨਾਰੀ ਪਏ।
ਬੜੇ ਵਧੀਆ ਕਮਰੇ ਦੇ ਵਿੱਚ ਗ੍ਰੰਥ ਦੀ ਗ੍ਰੰਥ ਨੂੰ ਲੈ ਕੇ ਗਏ ਨੇ। ਸਾਰਿਆਂ ਨੇ ਬਹੁਤ ਜ਼ਿਆਦਾ ਇਸਤਰੀਆਂ ਤੇ ਪੁਰਸ਼ਾਂ ਨੇ ਖੁਸ਼ੀ ਮਨਾਈ।
ਦੀਪ ਮਾਲ ਕਾ ਨਿਸਾ ਮਜਾਰੀ ਗਰੀ ਬਜਾਰਨ ਘਰ ਘਰ ਬਾਰੀ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਦੀਪ ਮਾਲਾ ਕੀਤੀ ਗਈ ਗਰੀ ਬਜਾਰਨ ਘਰ ਘਰ ਬਾਰੀ, ਭਾਵ ਕੇ ਗਲੀਆਂ ਬਾਜ਼ਾਰਾਂ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਬੜੇ ਦੀਵੇ ਬਾਲੇ।
ਸੁਖ ਸੋ ਸੁਪਤ ਪ੍ਰਾਤ ਪੁਨ ਚੀਨ ਸੋਚ ਸ਼ਨਾਣ ਸਰਬ ਨੇ ਕੀਨ।
ਸੁਖ ਦੇ ਨਾਲ ਸਾਰੇ ਦੇ ਸਾਰੇ ਰਾਤ ਨੂੰ ਸੁੱਤੇ ਨੇ, ਅੰਮ੍ਰਿਤ ਵੇਲੇ ਉੱਠ ਕੇ ਫੇਰ ਇਸ਼ਨਾਨ ਪਾਣੀ ਕੀਤਾ।
ਬਖਸ਼ਿਸ਼ ਧੀਰ ਮਲ ਬਹੁ ਕਰੀ ਵਸਤ੍ਰ ਵਿਭੂਖਣ ਧਨ ਤਿਸ ਕਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਧੀਰ ਮਲ ਬੜਾ ਪ੍ਰਸੰਨ ਹੈ, ਇਸ ਕਰਕੇ ਉਹਨੇ ਮੰਗਤਿਆਂ ਨੂੰ ਬਹੁਤੇ ਸਾਰੇ ਕੱਪੜੇ ਤੇ ਬਹੁਤੀ ਸਾਰੀ ਮਾਇਆ ਦਾਨ ਦੇ ਰੂਪ ਦੇ ਵਿੱਚ ਦਿੱਤੀ।
ਕਰ ਪੰਚਾਮ੍ਰਿਤ ਬਹੁ ਵਰਤਾਇਓ ਤ੍ਰਿਪਤ ਹੋਏ ਸਭ ਹੁਨਰ ਖਾਇਓ।
ਕਵੀ ਜੀ ਲਿਖਦੇ ਨੇ ਕਿ ਫਿਰ ਬਹੁਤਾ ਸਾਰਾ ਕੜਾ ਪ੍ਰਸ਼ਾਦ ਕਰਕੇ ਵਰਤਾਇਆ ਗਿਆ ਹੈ, ਤ੍ਰਿਪਤ ਹੋਏ ਸਭ ਹੁਨਰ ਖਾਇਓ। ਸਾਰਿਆਂ ਨੇ ਰੱਜ ਰੱਜ ਕੇ ਕੜਾ ਪ੍ਰਸ਼ਾਦ ਨੂੰ ਛਕਿਆ, ਕਿਉਂਕਿ ਪਿੱਛੇ ਇਸ ਤਰ੍ਹਾਂ ਦਾ ਜ਼ਿਕਰ ਆਇਆ ਹੈ ਕਿ ਅਰਦਾਸੇ ਦੇ ਵਿੱਚ ਧੀਰਮਲ ਨੇ ਆਖਿਆ ਸੀ ਕਿ 5,000 ਰੁਪਏ ਦਾ ਕੜਾ ਪ੍ਰਸ਼ਾਦ ਕਰਾਂਗਾ।
ਅਪਰ ਕਹਾਂ ਲਗ ਕਰੋ ਬਖਾਨ ਦਿਨ ਦਿਨ ਪ੍ਰਤੀ ਉਤਸਾਹ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਕਿੱਥੋਂ ਤੱਕ ਲਿਖ ਕੇ ਮੈਂ ਬਿਆਨ ਕਰਾਂ ਕਿ ਦਿਨ ਪ੍ਰਤੀ ਦਿਨ ਬਹੁਤ ਜ਼ਿਆਦਾ ਉਤਸ਼ਾਹ ਪੈਦਾ ਹੁੰਦਾ।
ਗਾਰੀ ਉਸ ਭੇਦਾ ਕਾਗਜ਼ ਜੋਏ ਅਪਰ ਲਗਾਏ ਸੁਧਾਰਿਓ ਸੋਏ।
ਜਿਹੜਾ ਹਾਸ਼ੀਆ ਹੈ ਉਸ ਨੂੰ ਸਫੇਦਾ ਵੀ ਆਖਿਆ ਜਾਂਦਾ ਹੈ, ਅੱਖਰਾਂ ਤੋਂ ਬਾਹਰਲੀ ਜਿਹੜੀ ਖਾਲੀ ਜਗ੍ਹਾ ਹੁੰਦੀ ਹੈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾਸ਼ੀਆ ਜਿਹੜਾ ਗਲ ਗਿਆ ਸੀ ਪਾਣੀ ਦੇ ਨਾਲ, ਉਸ ਜਗ੍ਹਾ ਦੇ ਉੱਤੇ ਬਾਅਦ ਦੇ ਵਿੱਚ ਹੋਰ ਕਾਗਜ਼ ਲਾਏ ਗਏ ਨੇ।
ਅਬ ਲੋ ਚਿੰਨਤ ਪੱਤਰੇ ਸਾਰੇ ਕਹਿਤ ਕਵੀ ਹਮ ਆਪ ਨਿਹਾਰੇ।
ਹੁਣ ਕਵੀ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗ੍ਰੰਥ ਨੂੰ ਲਿਖਿਆ ਹੈ ਉਹ ਆਪਣੇ ਬਾਰੇ ਲਿਖਦੇ ਨੇ ਕਿ ਉਹ ਜਿਹੜੀ ਬੀੜ ਹੈ ਉਹਦਾ ਮੈਂ ਆਪਣੀ ਅੱਖਾਂ ਦੇ ਨਾਲ ਦਰਸ਼ਨ ਕੀਤਾ ਹੈ ਕਿ ਜਿਹੜੇ ਪੱਤਰੇ ਨੇ ਉਹ ਨਿਸ਼ਾਨ ਵਾਲੇ ਉਸੇ ਤਰ੍ਹਾਂ ਪ੍ਰਤੀਤ ਹੁੰਦੇ ਨੇ ਕਿ ਹਾਸ਼ੀਏ ਦੇ ਜਿਹੜੇ ਕਾਗਜ਼ ਨੇ ਉਹ ਬਾਅਦ ਦੇ ਵਿੱਚ ਲਾਏ ਗਏ ਨੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਹਿਤ ਕਵੀ ਹਮ ਆਪ ਨਿਹਾਰੇ। ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ ਕਿ ਮੈਂ ਆਪਣੀ ਅੱਖਾਂ ਦੇ ਨਾਲ ਇਸ ਰੀਤੀ ਨੂੰ ਦੇਖਿਆ।
ਪੂਜਾ ਨਿਤ ਪ੍ਰਤੀ ਹੋਤ ਬਡੇਰੀ ਆਏ ਅਕੋਰ ਤਨਾਦ ਕਨੇਰੀ।
ਕਵੀ ਜੀ ਲਿਖਦੇ ਨੇ ਕਿ ਪੂਜਾ ਨਿਤ ਪ੍ਰਤੀ ਵੱਡੀ ਉਸਦੀ ਹੁੰਦੀ ਹੈ, ਬਹੁਤਾ ਸਾਰਾ ਧਨ ਸੰਗਤਾਂ ਦੇ ਵੱਲੋਂ ਆਉਂਦਾ ਹੈ।
ਪੰਥ ਖਾਲਸਾ ਅਬ ਲੋ ਦਰਸੈ ਗੁਰ ਕਰ ਕੋ ਲਖ ਸਭ ਕੋ ਹਰਸ਼ੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਖਾਲਸਾ ਪੰਥ ਹੈ ਭਾਵ ਕੇ ਸਾਰੇ ਜਿਹੜੇ ਸਿੱਖ ਨੇ ਹੁਣ ਵੀ ਉਸ ਦੇ ਜਾ ਕੇ ਦਰਸ਼ਨ ਕਰਦੇ ਨੇ ਤੇ ਖੁਸ਼ ਹੁੰਦੇ ਨੇ।
ਤਵ ਤੇ ਧੀਰ ਮਲ ਕੇ ਧਾਮ ਰਹਿ ਗ੍ਰੰਥ ਸਾਹਿਬ ਅਭੀਰਾਮ।
ਕਵੀ ਜੀ ਲਿਖਦੇ ਨੇ ਕਿ ਉਦੋਂ ਤੋਂ ਲੈ ਕੇ ਧੀਰ ਮਲ ਦੇ ਘਰ ਦੇ ਵਿੱਚ ਹੀ ਸੁੰਦਰ ਗ੍ਰੰਥ ਜੀ ਰਹੇ।
ਤਿਸ ਕੀ ਕੁਲ ਕੇ ਲੇਤ ਅਕੋਰ ਅਬੇ ਖਾਲਸੇ ਕਰਕੇ ਜੋਰ।
ਕਵੀ ਜੀ ਲਿਖਦੇ ਨੇ ਕਿ ਉਸੇ ਦੀ ਕੁਲ ਦੇ ਅੱਗੋਂ ਜਿਹੜੇ ਆਦਮੀ ਹੋਏ ਨੇ ਉਹ ਆਦ ਬਾਣੀ ਦੀ ਭੇਟਾ ਨੂੰ ਪ੍ਰਵਾਨ ਕਰਦੇ ਰਹੇ।
ਆਦ ਸੁਦਾਸਰ ਲਭ ਪਰ ਮਾਹੀ ਰਾਖਾਂ ਗ੍ਰੰਥ ਸੋ ਆਪਣੇ ਪਾਹੀ ਤਨ ਆਦਿਕ ਭੇਟਾ ਜੋ ਦੇ ਧੀਰ ਮਲ ਕੇ ਸਗਰੇ ਲੈ।
ਭਾਵ ਕੇ ਤਨ ਆਦਿਕ ਦੀ ਜਿੰਨੀ ਵੀ ਭੇਟਾ ਦਿੱਤੀ ਜਾਂਦੀ ਹੈ ਉਹ ਧੀਰਮਲ ਦੇ ਵੰਸ਼ ਦੇ ਲੋਕ ਹੀ ਸਾਂਭਦੇ ਨੇ।
ਕਰੀ ਕਿਰਪਾ ਨਹੀਂ ਲੀਨ ਸਚੀਨ ਸਤਗੁਰ ਮਤ ਜੋ ਜਾਣ ਪਰ ਬੀਨ।
ਕਵੀ ਜੀ ਲਿਖਦੇ ਨੇ ਕਿ ਪ੍ਰਵੀਨ ਨੌਵੇਂ ਸਤਿਗੁਰੂ ਜੀ ਦਾ ਮਤ ਜਾਣ ਕੇ ਕਿਸੇ ਸਿੱਖ ਨੇ ਵੀ ਆਪਣੇ ਰਾਜ ਦੇ ਵੇਲੇ ਵੀ ਉਹਨਾਂ ਤੋਂ ਬੀੜ ਨੂੰ ਖੋਇਆ ਨਹੀਂ।
ਪੁਣੈ ਪਵਿਖਤ ਕੀ ਸੁਧ ਨਾਹੀ, ਲੇਹ ਪੰਥ ਕੈ ਰਹਿ ਤਿਨ ਪਾਹੀ।
ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਵਾਲਾ ਹੈ ਇਸ ਦੀ ਮੈਨੂੰ ਕੋਈ ਖਬਰ ਨਹੀਂ ਹੈ। ਲੇਹ ਪੰਥ ਕੇ ਰਹਿ ਤਿਨ ਪਾਹੀ, ਉਹ ਜਿਹੜੀ ਆਦਿ ਗ੍ਰੰਥ ਦੀ ਭੀੜ ਹੈ ਉਹ ਧੀਰਮਲ ਦੇ ਵੰਸ਼ਜਾਂ ਦੇ ਕੋਲ ਹੀ ਰਹੇਗੀ ਜਾਂ ਕਿ ਖਾਲਸਾ ਪੰਥ ਉਹਦੇ ਤੋਂ ਲੈ ਲਵੇਗਾ, ਇਸ ਗੱਲ ਦੀ ਖਬਰ ਮੈਨੂੰ ਨਹੀਂ ਹੈ। ਸੰਪਾਦਕ ਜੀ 2417 ਇਸ ਦੇ ਬਾਰੇ ਇਸ ਤਰ੍ਹਾਂ ਲਿਖਦੇ ਨੇ, ਸੰਪਾਦਕ ਜੀ ਲਿਖਦੇ ਨੇ ਕਿ ਇਹ ਗ੍ਰੰਥ ਦੀ ਭੀੜ ਸ੍ਰੀ ਕਰਤਾਰਪੁਰ ਭਾਈ ਧੀਰਮਲ ਜੀ ਦੀ ਸੰਤਾਨ ਦੇ ਕੋਲ ਹੁਣ ਤੱਕ ਮੌਜੂਦ ਹੈ। ਸੰਗਰਾਂਦ ਵਾਲੇ ਦਿਨ ਸਭ ਸੰਗਤਾਂ ਦਰਸ਼ਨ ਕਰਦੀਆਂ ਹਨ। ਜੋ ਕੋਈ ਦੂਰੋਂ ਪ੍ਰੇਮੀ ਆਵੇ ਤਾਂ ਖਾਸ ਉਤਸ਼ਾਹ ਦੇ ਨਾਲ ਬਿਨਾਂ ਸੰਗਰਾਂਦ ਤੋਂ ਵੀ ਕਈ ਵਾਰ ਪ੍ਰਕਾਸ਼ ਕਰ ਦਿੰਦੇ ਹਨ, ਬੜੇ ਯਤਨ ਦੇ ਨਾਲ ਦਰਸ਼ਨ ਕਰਾਉਂਦੇ ਹਨ। ਧੀਰਮਲ ਦੇ ਵੰਸ਼ਜ ਸਿੰਘ ਸਜ ਗਏ ਸਨ, ਤਦ ਤੋਂ ਪੰਥ ਦੇ ਨਾਲ ਮੇਲ ਵੀ ਉਨ੍ਹਾਂ ਦਾ ਬਣ ਗਿਆ। ਇਹ ਸੰਪਾਦਕ ਜੀ ਬੀੜ ਦੇ ਬਾਰੇ ਲਿਖਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਆਦ ਗ੍ਰੰਥ ਗਾਥਾ ਜਥਾ ਕਥੀ ਸੋ ਮੈਂ ਚਿਤ ਲਾਏ, ਅਬ ਪ੍ਰਸੰਗ ਨੌਵੇਂ ਗੁਰੂ ਸੁਣ ਸ਼੍ਰੋਤਾ ਸੁਖ ਪਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਦਿ ਗ੍ਰੰਥ ਦੀ ਜਿਹੜੀ ਗਾਥਾ ਹੈ, ਜਿਹੜੀ ਵਿਥਿਆ ਹੈ, ਉਹ ਮੈਂ ਹਿੱਤ ਤੇ ਚਿੱਤ ਦੇ ਨਾਲ ਲਿਖੀ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦਾ ਅਗਲਾ ਪ੍ਰਸੰਗ ਸੁਣੋ ਹੇ ਸ਼੍ਰੋਤਾ ਜਨੋ ਪ੍ਰੇਮ ਦੇ ਨਾਲ।
ਨਦੀ ਗ੍ਰੰਥ ਸਾਹਿਬ ਕੋ ਤਰਕੈ ਸੌਂਪ ਭਲੇ ਅਰ ਬੰਧਨ ਕਰਕੇ।
ਕਵੀ ਜੀ ਲਿਖਦੇ ਨੇ ਕਿ ਜਦੋਂ ਦਰਿਆ ਦੇ ਵਿੱਚ ਗ੍ਰੰਥ ਸਾਹਿਬ ਨੂੰ ਰੱਖਿਆ ਸੀ, ਸੌਂਪਣਾ ਕੀਤੀ ਸੀ, ਤੇ ਫਿਰ ਸਤਿਗੁਰੂ ਤੇਗ ਬਹਾਦਰ ਨੇ ਉੱਥੇ ਨਮਸਕਾਰ ਕੀਤੀ ਸੀ।
ਜਾਏ ਮਜਲ ਉਤਰੇ ਨਿਸ ਜਾਨ ਖਾਣ ਪਾਣ ਸਭ ਕੀਨ ਸਥਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰ ਅੱਗੇ ਜਾ ਕੇ ਸਤਿਗੁਰਾਂ ਨੇ ਰਾਤ ਦੇ ਵੇਲੇ ਪੜਾ ਕੀਤਾ ਸੀ, ਇੱਕ ਜਗ੍ਹਾ ਦੇ ਉੱਤੇ ਡੇਰਾ ਲਾਇਆ ਸੀ, ਉੱਥੇ ਸਤਿਗੁਰਾਂ ਨੇ ਪ੍ਰਸ਼ਾਦ ਪਾਣੀ ਛਕਿਆ। ਸੰਪਾਦਕ ਜੀ ਲਿਖਦੇ ਨੇ ਕਿ ਕਰਤਾਰਪੁਰ ਤੋਂ ਥੋੜਾ ਜਿਹਾ ਪਰਾਂ ਵਾਰਡ ਦੇ ਉੱਤੇ ਇੱਕ ਹਜ਼ਾਰਾ ਪਿੰਡ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਥੇ ਜਾ ਕੇ ਰੁਕੇ ਸਨ।
ਸੁਪਤ ਜਥਾ ਸੁਖ ਕਰ ਬਿਸਰਾਮ ਜਾਗੇ ਜਾਵਣ ਜਾਣ ਸੋ ਜਾਮ।
ਰਾਤ ਨੂੰ ਉੱਥੇ ਸਤਿਗੁਰਾਂ ਨੇ ਬਤੀਤ ਕੀਤਾ ਤੇ ਅੰਮ੍ਰਿਤ ਵੇਲੇ ਫੇਰ ਜਾਗੇ ਤੇ ਇਸ਼ਨਾਨ ਪਾਣੀ ਕੀਤਾ।
ਸੋਚ ਇਸ਼ਨਾਨ ਕੀਨ ਗੁਰ ਪੂਰੇ ਦਾਸਨ ਸੁਖਤ ਚਲਤ ਜਿਨ ਰੂਰੇ।
ਕਵੀ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਦਾਸਾਂ ਨੂੰ ਸੁਖ ਦੇਣ ਵਾਲੇ ਨੇ, ਜਿਨ੍ਹਾਂ ਦੇ ਕੌਤਕ ਬੜੇ ਸੁੰਦਰ ਨੇ, ਐਸੇ ਸਤਿਗੁਰੂ ਤੇਗ ਬਹਾਦਰ ਜੀ ਸਵੇਰੇ ਉੱਠੇ ਤੇ ਇਸ਼ਨਾਨ ਪਾਣੀ ਕੀਤਾ।
ਆਸਾ ਵਾਰ ਰਬਾਬੀ ਗਾਵਤ ਸੁਣੇ ਸਿੱਖ ਸਭ ਪਾਪ ਮਿਟਾਵਤ।
ਇਸ ਤੋਂ ਬਾਅਦ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਵਿੱਚ ਸਤਿਗੁਰਾਂ ਨੇ ਦਰਸ਼ਨ ਦਿੱਤਾ, ਰਬਾਬੀ ਆਸਾ ਜੀ ਦੀ ਵਾਰ ਦਾ ਕੀਰਤਨ ਕਰ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਸੁਣੇ ਸਿੱਖ ਸਭ ਪਾਪ ਮਿਟਾਵਤ। ਆਸਾ ਜੀ ਦੀ ਵਾਰ ਦਾ ਪਾਪ ਕੇ ਗੁਰਬਾਣੀ ਦਾ ਐਸਾ ਕੀਰਤਨ ਹੈ, ਐਸੀ ਗੁਰਬਾਣੀ ਹੈ, ਜਿਹਨੂੰ ਸੁਣਨ ਦੇ ਨਾਲ ਸਿੱਖਾਂ ਦੇ ਸਾਰੇ ਪਾਪ ਮਿਟ ਜਾਂਦੇ।
ਸਤ ਗੁਰ ਧਿਆਨ ਲਾਏ ਕਰ ਥਿਰੇ ਨਿਜ ਸਰੂਪ ਮੈਂ ਇਕਤਾ ਕਰੇ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਧਿਆਨ ਦੇ ਵਿੱਚ ਲੀਨ ਹੋਏ ਨੇ, ਆਪਣੇ ਨਿਜ ਸਰੂਪ ਦੇ ਵਿੱਚ ਇਕਾਗਰਤਾ ਨੂੰ ਧਾਰਨ ਕੀਤਾ।
ਭਈ ਪ੍ਰਭਾਤ ਭੋਗ ਤਬ ਪਾਇਓ ਸੁਣ ਅਰਦਾਸ ਸੀਸ ਸਭ ਨਿਆਇਓ।
ਕਵੀ ਜੀ ਲਿਖਦੇ ਨੇ ਕਿ ਜਦੋਂ ਪ੍ਰਭਾਤ ਹੋਈ, ਜਦੋਂ ਸਵੇਰ ਚੜ੍ਹੀ, ਉਸ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਭੋਗ ਪਾਇਆ ਗਿਆ, ਸਮਾਪਤੀ ਕੀਤੀ ਗਈ। ਇਸ ਤੋਂ ਬਾਅਦ ਅਰਦਾਸਾ ਕੀਤਾ ਗਿਆ, ਉਸ ਵੇਲੇ ਸਾਰਿਆਂ ਨੇ ਆਪਣੇ ਸਿਰਾਂ ਨੂੰ ਨਿਵਾਇਆ।
ਸਗਰੇ ਵਾਹਣ ਸਭ ਸ਼ਸਤਰ ਲਗਾਏ,
ਮਾਫ ਕਰਨਾ,
ਸਗਰੇ ਵਾਹਣ ਕੀ ਨਸ ਤਿਆਰੀ ਡੋਰੇ ਅਰਸ ਅੰਦਣ ਅਸ ਭਾਰੀ।
ਇਸ ਤੋਂ ਬਾਅਦ ਸਤਿਗੁਰਾਂ ਨੇ ਅੱਗੇ ਜਾਣ ਦੀ ਤਿਆਰੀ ਕੀਤੀ ਹੈ। ਸਾਰੀਆਂ ਅਸਵਾਰੀਆਂ ਨੂੰ ਤਿਆਰ ਕੀਤਾ ਗਿਆ ਹੈ, ਪਾਲਕੀਆਂ ਨੂੰ, ਰੱਥਾਂ ਨੂੰ ਤੇ ਘੋੜਿਆਂ ਨੂੰ ਸ਼ਿੰਗਾਰਿਆ ਗਿਆ।
ਪਹਿਰ ਬਸਤਰ ਸਭ ਸ਼ਸਤਰ ਲਗਾਏ, ਪ੍ਰਥਮ ਖੜਗ ਸੁੰਦਰ ਗੜ ਪਾਏ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਨਵੇਂ ਪੁਸ਼ਾਕੇ ਨੂੰ ਪਹਿਨਿਆ ਹੈ। ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਸ਼ਸਤਰਾਂ ਨੂੰ ਧਾਰਨ ਕੀਤਾ। ਸਾਰਿਆਂ ਤੋਂ ਪਹਿਲਾਂ ਸੁੰਦਰ ਜਿਹੜੀ ਖੜਗ ਹੈ, ਜਿਹੜੀ ਤਲਵਾਰ ਹੈ, ਉਸ ਨੂੰ ਸਜਾਇਆ।
ਕੰਚਨ ਮੁਸ਼ਟ ਮਹਾ ਖਗ ਤਾਰਾ, ਸਰ ਖਰ ਭਰ ਤਕਸ਼ਕ ਤਰ ਕਸ਼ ਗਰ ਧਾਰਾ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਜਿਹੜੀ ਤਲਵਾਰ ਹੈ, ਉਹਦੀ ਧਾਰ ਬਹੁਤ ਹੀ ਜ਼ਿਆਦਾ ਤਿੱਖੀ ਹੈ। ਇਸ ਤੋਂ ਇਲਾਵਾ ਤਲਵਾਰ ਦੀ ਜਿਹੜੀ ਮੁੱਠ ਹੈ, ਉਹ ਸੋਨੇ ਦੀ ਲੱਗੀ ਹੋਈ ਹੈ।
ਸਰ ਖਰ ਭਰ ਤਰਕਸ਼ ਗਰ ਤਾਰਾ,
ਇਸ ਤੋਂ ਇਲਾਵਾ ਤਿੱਖੇ ਤੀਰਾਂ ਦੇ ਨਾਲ ਭਰਿਆ ਹੋਇਆ ਜਿਹੜਾ ਇੱਕ ਪੱਥਾ ਹੈ, ਉਸ ਨੂੰ ਵੀ ਸਤਿਗੁਰਾਂ ਨੇ ਮੋਢੇ ਦੇ ਨਾਲ ਟੰਗਿਆ।
ਤਨਖ ਹੱਥ ਗਹਿ ਪੇ ਅਸਵਾਰ, ਮੱਖਣ ਸੰਗ ਲੋਕ ਗਨ ਲਾਰ।
ਇਸ ਤੋਂ ਬਾਅਦ ਇੱਕ ਬਹੁਤ ਹੀ ਕਠੋਰ ਜਿਹੜਾ ਤਨਸ਼ ਹੈ, ਉਹ ਸਤਿਗੁਰਾਂ ਨੇ ਹੱਥ ਦੇ ਵਿੱਚ ਫੜਿਆ ਤੇ ਫਿਰ ਘੋੜੇ ਦੀ ਸਵਾਰੀ ਕੀਤੀ। ਮੱਖਣ ਤੇ ਉਹਦੇ ਨਾਲ ਦੇ ਸਾਥੀ ਵੀ ਕਤਾਰ ਬਣ ਕੇ ਨਾਲ ਜਾਣ ਦੇ ਲਈ ਤਿਆਰ ਹੋਏ।
ਸਣੇ ਸਣੇ ਚੱਲ ਪੰਥ ਗੁਸਾਈ, ਕਰ ਡੇਰਾ ਨਿਸ ਆਏ ਬਿਤਾਈ।
ਹੌਲੀ ਹੌਲੀ ਗੁਸਾਈ ਸਤਿਗੁਰੂ ਤੇਗ ਬਹਾਦਰ ਜੀ ਚਲਦੇ ਗਏ। ਆਖਿਰਕਾਰ ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਰਾਤ ਹੋਈ ਤੇ ਸਤਿਗੁਰਾਂ ਨੇ ਇੱਕ ਜਗ੍ਹਾ ਦੇ ਉੱਤੇ ਡੇਰਾ ਲਾਇਆ। ਹੁਣ ਇਹ ਜਿਹੜਾ ਡੇਰਾ ਦੂਸਰਾ ਲਾਇਆ ਹੈ, ਇਹ ਸੰਪਾਦਕ ਜੀ ਲਿਖਦੇ ਨੇ ਕਿ ਦੁਰਗਾ ਨਾਂ ਦਾ ਇੱਕ ਪਿੰਡ ਸੀ ਜਿੱਥੇ ਸਤਿਗੁਰਾਂ ਨੇ ਆਰਾਮ ਕੀਤਾ। ਪਹਿਲਾ ਹਜ਼ਾਰਾ ਪਿੰਡ ਸੀ ਜਿੱਥੇ ਸਤਿਗੁਰਾਂ ਨੇ ਪਹਿਲਾਂ ਪੜਾ ਕੀਤਾ। ਹਜ਼ਾਰੇ ਪਿੰਡ ਦੇ ਵਿੱਚ ਤੇ ਦੁਰਗਾ ਪਿੰਡ ਦੇ ਵਿੱਚ ਦੋਵਾਂ ਜਗ੍ਹਾ ਦੇ ਉੱਤੇ ਹੁਣ ਗੁਰਦੁਆਰੇ ਸਤਿਗੁਰੂ ਤੇਗ ਬਹਾਦਰ ਦੀ ਯਾਦ ਦੇ ਵਿੱਚ ਮੌਜੂਦ ਨੇ।
ਦੇਸ਼ ਵਦੇਸ਼ਣ ਮੈਂ ਸੁਧ ਹੋਈ, ਵਿਦ ਤੇ ਗੁਰੂ ਸੁਣਤ ਸਭ ਕੋਈ।
ਕਵੀ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਖਬਰ ਬਹੁਤ ਹੀ ਜ਼ਿਆਦਾ ਫੈਲ ਗਈ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਾਰਿਆਂ ਦੇ ਵਿੱਚ ਪ੍ਰਗਟ ਹੋ ਗਏ।
ਲੇ ਕਰ ਘਰ ਤੇ ਅਨਕ ਅਕੋਰ, ਸੰਗਤ ਆਏ ਗੁਰੂ ਕੀ ਓਰ।
ਸੰਗਤਾਂ ਆਪੋ ਆਪਣੇ ਘਰਾਂ ਦੇ ਵਿੱਚੋਂ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਤਿਗੁਰਾਂ ਦੇ ਵੱਲ ਪਹੁੰਚਦੇ।
ਮਾਰਗ ਵਿਖੇ ਮਿਲੇ ਦਰਸ਼ਨ ਤੇ, ਦਰਬ ਆਦਿ ਅਣਗਣ ਅਰ ਪੰਤੇ।
ਜਿੱਥੇ ਸਤਿਗੁਰੂ ਜੀ ਰੁਕਦੇ ਨੇ, ਉੱਥੇ ਵੀ ਸੰਗਤਾਂ ਪਹੁੰਚਦੀਆਂ ਨੇ ਤੇ ਜੇਕਰ ਸਤਿਗੁਰੂ ਜੀ ਚਲਦੇ ਜਾ ਰਹੇ ਨੇ ਤੇ ਰਾਹ ਦੇ ਵਿੱਚ ਆਣ ਕੇ ਵੀ ਕਈ ਲੋਕ ਮਿਲਦੇ ਨੇ।
ਚੌਂ ਦਿਸ਼ ਤੇ ਚਲ ਆਏ ਕਨੇਰੇ, ਮਨੋ ਕਾਮਨਾ ਪਾਏ ਬਡੇਰੇ।
ਚਾਰੇ ਪਾਸਿਓਂ ਬਹੁਤੇ ਸਾਰੇ ਸਿੱਖ ਸੇਵਕ ਚੱਲ ਕੇ ਆਉਂਦੇ ਨੇ, ਸਤਿਗੁਰਾਂ ਦਾ ਦਰਸ਼ਨ ਕਰਦੇ ਨੇ ਤੇ ਮਨੋ ਕਾਮਨਾ ਨੂੰ ਪਾਉਂਦੇ ਨੇ।
ਨਿਤ ਪ੍ਰਤੀ ਮਿਲੇ ਹਜ਼ਾਰੋਂ ਆਏ, ਅਰਪੈ ਵਸਤਨ ਕੋ ਸਮੁਦਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਨਿਤਾ ਪ੍ਰਤੀ ਹਜ਼ਾਰਾਂ ਹੀ ਸਿੱਖ ਆਣ ਕੇ ਮਿਲਦੇ ਨੇ, ਆਪਣੀਆਂ ਭੇਟਾਵਾਂ ਅਰਪਣ ਕਰਦੇ ਨੇ।
ਪੰਥ ਉਲੰਘ ਗਏ ਗੁਰ ਧੀਰ, ਖਰੇ ਜਾਏ ਸਤ ਦਰਵ ਕੇ ਤੀਰ।
ਇਸੇ ਤਰ੍ਹਾਂ ਕਰਦਿਆਂ ਕਰਦਿਆਂ ਕਾਫੀ ਰਸਤੇ ਨੂੰ ਧੀਰਜ ਵਾਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਤੈਅ ਕੀਤਾ। ਆਖਿਰਕਾਰ ਸਤਲੁਜ ਦਰਿਆ ਦੇ ਕਿਨਾਰੇ ਦੇ ਉੱਤੇ ਪਹੁੰਚ ਗਏ।
ਕਹਿ ਕਰ ਧਰਨੀ ਤਬ ਮੰਗਵਾਈ, ਕਰਨ ਤਾਰਿਆ ਨੀ ਸਹਿ।
ਹੁਕਮ ਕਰਕੇ ਦਰਿਆ ਨੂੰ ਪਾਰ ਕਰਨ ਦੇ ਵਾਸਤੇ ਸਤਿਗੁਰਾਂ ਨੇ ਬੇੜੀ ਮੰਗਵਾਈ ਹੈ। ਬੜੀ ਛੇਤੀ ਹੀ ਕਾਲੀ ਦੇ ਨਾਲ ਬੇੜੀ ਵਾਲਾ ਮਲਾਹ ਬੇੜੀ ਨੂੰ ਲੈ ਕੇ ਹਾਜ਼ਰ ਹੋਇਆ।
ਮੱਖਣ ਸਹਿਤ ਪਾਰ ਤਬ ਪਰੇ, ਸਗਰੇ ਨਰ ਤੈ ਸੇ ਜਲ ਤਰੇ।
ਮੱਖਣ ਦੇ ਸਮੇਤ ਸਤਿਗੁਰਾਂ ਨੇ ਬੇੜੀ ਦੀ ਸਵਾਰੀ ਕੀਤੀ ਹੈ ਤੇ ਦਰਿਆ ਤੋਂ ਪਰਲੇ ਪਾਸੇ ਪਹੁੰਚੇ ਨੇ। ਇਸੇ ਤਰ੍ਹਾਂ ਵਾਰੀ ਵਾਰੀ ਹੋਰ ਵੀ ਸਤਿਗੁਰਾਂ ਦੇ ਨਾਲ ਤੇ ਮੱਖਣ ਸ਼ਾਹ ਦੇ ਨਾਲ ਜਿੰਨੇ ਸਨ ਉਹ ਵੀ ਦਰਿਆ ਤੋਂ ਪਾਰ ਹੋਏ।
ਡੇਰਾ ਕਰਿਓ ਪਾਰਲੇ ਕੂਲ, ਸ੍ਰੀ ਗੁਰਦੇਵ ਆਨੰਦ ਕੇ ਮੂਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਤਿਗੁਰੂ ਜੀ ਆਨੰਦ ਦੇ ਮੂਲ ਨੇ, ਐਸੇ ਸਤਿਗੁਰੂ ਤੇਗ ਬਹਾਦਰ ਜੀ ਨੇ ਦਰਿਆ ਤੋਂ ਪਰਲੇ ਪਾਸੇ ਜਾ ਕੇ ਆਪਣਾ ਡੇਰਾ ਕੀਤਾ।
ਚਾਹਤ ਆਪਣੋ ਨਗਰ ਬਸਾਇਓ, ਰੁਚਰ ਸਥਾਨ ਚਿਤਵ ਮਨ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਇਸ ਸੁੰਦਰ ਜਗ੍ਹਾ ਦੇ ਉੱਤੇ ਆਪਣਾ ਨਗਰ ਵਸਾਉਣਾ ਚਾਹੁੰਦੇ ਨੇ। ਉਹ ਜਿਹੜੀ ਜਗ੍ਹਾ ਸੀ ਸਤਿਗੁਰਾਂ ਦੇ ਚਿੱਤ ਨੂੰ ਬਹੁਤ ਹੀ ਜ਼ਿਆਦਾ ਚੰਗੀ ਲੱਗੀ।
ਪੰਚ ਕੋਸ ਕੀਰਤਪੁਰ ਪਰੇ, ਤਾਂ ਜਾਏ ਗੁਰ ਡੇਰਾ ਕਰੇ।
ਕਵੀ ਜੀ ਲਿਖਦੇ ਨੇ ਕਿ ਕੀਰਤਪੁਰ ਨਗਰ ਤੋਂ 5 ਕੋਹ ਦੀ ਦੂਰੀ ਦੇ ਉੱਤੇ ਪਰਲੇ ਪਾਸੇ ਸਤਿਗੁਰੂ ਤੇਗ ਬਹਾਦਰ ਜੀ ਪਹੁੰਚੇ ਸਨ। ਉੱਥੇ ਸਤਿਗੁਰਾਂ ਨੇ ਡੇਰਾ ਲਾਇਆ।
ਹੋਤੋ ਰਾਜ ਗਿਰ ਪਤ ਕਹਿ ਲੂਰੀ, ਦੂਣ ਪਹਾੜਨ ਕੀ ਬਹੁ ਰੂਰੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਾੜੀ ਰਾਜੇ ਦਾ ਪਹਾੜੀ ਰਾਜਾ ਜਿਹੜਾ ਕਹਿਲੂਰੀ ਹੈ ਉਥੇ ਰਾਜ ਕਰਦਾ ਸੀ। ਦੂਣ ਪਹਾੜਨ ਕੀ ਬਹੁ ਰੂਰੀ, ਪਹਾੜਾਂ ਦੀ ਜਿਹੜੀ ਦੂਣ ਹੈ ਉਹ ਬਹੁਤ ਹੀ ਜ਼ਿਆਦਾ ਸੁੰਦਰ ਸੀ। ਪਹਾੜਾਂ ਦੇ ਵਿਚਕਾਰਲੀ ਜਿਹੜੀ ਖਾਲੀ ਜਗ੍ਹਾ ਹੁੰਦੀ ਹੈ ਉਸ ਨੂੰ ਦੂਣ ਆਖਿਆ ਜਾਂਦਾ।
ਇਤ ਸਤ ਦ੍ਰਵ ਕੋ ਚਲਤ ਪਰਵਾਹੂ, ਨਿਰਮਲ ਨੀਰ ਸਦੀਵ ਆਥਾਹੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਗ੍ਹਾ ਇੰਨੀ ਸੁੰਦਰ ਹੈ ਕਿ ਪਹਾੜਾਂ ਦੇ ਵਿਚਕਾਰਲੀ ਜਗ੍ਹਾ ਹੈ। ਇੱਕ ਪਾਸੇ ਦਰਿਆ ਸਤਲੁਜ ਦਾ ਸੁੰਦਰ ਜਿਹੜਾ ਪ੍ਰਵਾਹ ਹੈ ਉਹ ਚੱਲਦਾ ਹੈ, ਜਿਹੜਾ ਕਿ ਸਦੀਵੀ ਤੌਰ ਦੇ ਉੱਤੇ ਅਥਾਹ ਹੈ, ਬਹੁਤ ਡੂੰਘਾ ਹੈ।
ਸਿੰਧ ਗਾਮਣੀ ਸਲਤਾ ਮਹਾ, ਬੈਠੇ ਦ੍ਰਿਸ਼ਟ ਪਰੇ ਜਲ ਤਹਾ।
ਕਵੀ ਜੀ ਲਿਖਦੇ ਨੇ ਕਿ ਸਮੁੰਦਰ ਦੇ ਵੱਲ ਜਾਣ ਵਾਲਾ ਜਿਹੜਾ ਦਰਿਆ ਦਾ ਪਾਣੀ ਹੈ ਉਹ ਉਥੋਂ ਆਸਾਨੀ ਦੇ ਨਾਲ ਹੀ ਦਿਖਾਈ ਦਿੰਦਾ।
ਦੁਤੀਆ ਦਿਸ਼ਾ ਮੈਂ ਤੁੰਗ ਪਹਾੜ, ਪੂਰਬ ਪੱਛਮ ਧਾਰ ਉਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇੱਕ ਪਾਸੇ ਸੁੰਦਰ ਦਰਿਆ ਦਾ ਪ੍ਰਵਾਹ ਚੱਲਦਾ ਹੈ ਤੇ ਦੂਸਰੇ ਪਾਸੇ ਕਤਾਰਾਂ ਪਹਾੜਾਂ ਦੀਆਂ ਖਲੋਤੀਆਂ ਦਿਖਾਈ ਦਿੰਦੀਆਂ।
ਨਿਕਟ ਸ਼ਿਖਰ ਪਰ ਨੈਣਾ ਦੇਵੀ, ਜਗ ਜਨਨੀ ਈਸ਼ਵਰ ਅਪੇਵੀ।
ਇੱਕ ਉੱਚੇ ਪਹਾੜ ਦੇ ਸਿਖਰ ਦੇ ਉੱਤੇ ਨੈਣਾ ਦੇਵੀ ਦੀ ਜਗ੍ਹਾ ਹੈ, ਜਿਹਨੂੰ ਕਿ ਲੋਕ ਜਗਤ ਜਨਨੀ ਤੇ ਈਸ਼ਵਰੀ ਕਹਿੰਦੇ ਨੇ।
ਕਰਨੀ ਬਿਦਤ ਭਵਿਖਤ ਜਾਨੀ, ਅਵਨੀ ਰਵਣੀ ਪਿਖੈ ਮਹਾਨੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਉਣ ਵਾਲੇ ਅਗਲੇ ਸਮੇਂ ਦੇ ਵਿੱਚ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸੇ ਹੀ ਜਗ੍ਹਾ ਦੇ ਉੱਤੇ ਦੇਵੀ ਨੂੰ ਪ੍ਰਗਟ ਕੀਤਾ ਸੀ ਤੇ ਬਾਅਦ ਦੇ ਵਿੱਚ ਅੰਮ੍ਰਿਤ ਨੂੰ ਤਿਆਰ ਕੀਤਾ ਸੀ। ਕਵੀ ਜੀ ਲਿਖਦੇ ਨੇ ਕਰਨੀ ਬਿਦਤ ਭਵਿਖਤ ਜਾਨੇ, ਸਤਿਗੁਰੂ ਤੇਗ ਬਹਾਦਰ ਨੇ ਆਉਣ ਵਾਲੇ ਸਮੇਂ ਦੇ ਵੱਲ ਝਾਤੀ ਮਾਰੀ ਹੈ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਜਗ੍ਹਾ ਨੂੰ ਵੀ ਪ੍ਰਗਟ ਕਰਨਾ ਹੈ।
ਅਵਨੀ ਰਮਣੀ ਪਿਖੈ ਮਹਾਨੀ,
ਉਜਰੀ ਸਾਰੀ ਦੀ ਸਾਰੀ ਸੁੰਦਰ ਜਗ੍ਹਾ ਹੈ ਉਹ ਬਹੁਤ ਹੀ ਮਹਾਨ।
ਤਿਸ ਥਲ ਮੈਂ ਕੀਨਸ ਗੁਰ ਡੇਰਾ, ਸਰਬ ਰੀਤ ਸੁਖਦਾਇਕ ਹੀਰਾ।
ਜਿਹੜੀ ਜਗ੍ਹਾ ਹਰ ਇੱਕ ਤਰੀਕੇ ਦੇ ਨਾਲ ਸੁਖ ਦੇਣ ਵਾਲੀ ਹੈ ਉਸ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਡੇਰਾ ਲਾ ਲਿਆ।
ਪੋਰਿਆਰ ਗ੍ਰਾਮ ਅਪਰ ਸੋਡੀਨ, ਕਰ ਸ਼ਰੀਕਾ ਦਸ਼ੀ ਚੀਨ।
ਸਤਿਗੁਰੂ ਤੇਗ ਬਹਾਦਰ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਜਿੱਥੇ ਜਿੱਥੇ ਵੀ ਸੋਡੀ ਵਸਦੇ ਨੇ ਉਹ ਸਾਰੇ ਦੇ ਸਾਰੇ ਮੈਨੂੰ ਆਪਣਾ ਦਵੈਸ਼ੀ ਸਮਝ ਕੇ ਮੇਰੇ ਨਾਲ ਸ਼ਰੀਕਾ ਭਾਵ ਧਾਰਦੇ ਨੇ।
ਤਹ ਨਿਵਾਸ ਹੈ ਬਦੈ ਬਖਾਦਾ, ਦੇਖ ਪਰਸ ਪਰ ਬੰਧੈ ਬਾਧਾ।
ਇਸ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਜਿੱਥੇ ਕੋਈ ਵੀ ਸੋਢੀ ਨਿਵਾਸ ਕਰਦਾ ਹੈ ਉੱਥੇ ਮੈਨੂੰ ਰਹਿਣਾ ਨਹੀਂ ਚਾਹੀਦਾ, ਕਿਉਂਕਿ ਜੇਕਰ ਮੈਂ ਰਵਾਂਗਾ ਤੇ ਪਰਸਪਰ ਇੱਕ ਦੂਜੇ ਦੇ ਵਿੱਚ ਵਿਗਾੜ ਪੈਦਾ ਹੋਵੇਗਾ ਤੇ ਸਾਰੇ ਸਾਡੇ ਨਾਲ ਝਗੜਾ ਬੰਨਣਗੇ।
ਸ੍ਰੀ ਅੰਮ੍ਰਿਤ ਸਰ ਲਵਪੁਰ ਨੇਰੇ, ਤਹ ਜੇ ਬਸ ਹੈ ਪਰੈ ਬਖੇਰੇ।
ਹੁਣ ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਅੰਮ੍ਰਿਤਸਰ ਦੇ ਲਾਗੇ ਜਾਂ ਲਾਹੌਰ ਦੇ ਲਾਗੇ ਕਿਤੇ ਵੀ ਸਾਨੂੰ ਰਹਿਣਾ ਨਹੀਂ ਚਾਹੀਦਾ, ਕਿਉਂਕਿ ਜੇ ਇਨ੍ਹਾਂ ਨਗਰੀਆਂ ਦੇ ਲਾਗੇ ਰਵਾਂਗਾ ਤੇ ਬਖੇੜਾ ਪੈਦਾ ਹੋਵੇਗਾ।
ਇਤਿਆਦਕ ਬਹੁ ਭਾਂਤ ਵਿਚਾਰਾ, ਨਗਰ ਬਸਾਇਓ ਚਹਿਨ ਆਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦੀ ਵਿਚਾਰ ਕਰਕੇ ਹੁਣ ਸਤਿਗੁਰੂ ਤੇਗ ਬਹਾਦਰ ਜੀ ਆਪਣਾ ਵੱਖਰਾ ਤੇ ਨਿਆਰਾ ਜਿਹੜਾ ਨਗਰ ਹੈ ਉਹ ਵਸਾਉਣਾ ਚਾਹੁੰਦੇ ਨੇ।
ਜਿਮ ਪੂਰਬ ਗੁਰ ਜੇਤ ਕਪਾਏ, ਨਿਜ ਨਿਜ ਨਗਰ ਬਸਾਵਣ ਕੀਏ।
ਕਵੀ ਜੀ ਲਿਖਦੇ ਨੇ ਕਿ ਜਿਸ ਤਰ੍ਹਾਂ ਸਤਿਗੁਰੂ ਤੇਗ ਬਹਾਦਰ ਤੋਂ ਪਹਿਲਾਂ ਜਿਹੜੇ ਸਤਿਗੁਰੂ ਸਾਹਿਬਾਨ ਹੋਏ ਨੇ ਉਹਨਾਂ ਨੇ ਆਪਣੇ ਵੱਖਰੇ ਵੱਖਰੇ ਪਿੰਡਾਂ ਨੂੰ ਵਸਾਇਆ, ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਜੀ ਵੀ ਆਪਣੇ ਨਗਰੀ ਨੂੰ ਵੱਖਰਾ ਵਸਾਉਣਾ ਚਾਹੁੰਦੇ ਨੇ।
ਤਿਮ ਆਪਣੋ ਹਮ ਅਬੈ ਬਸਾਵੇ, ਪੁਣੇ ਸ਼ਰੀਕਾ ਕਹਿਣਾ ਕਮਾਵੇ।
ਸਤਿਗੁਰੂ ਤੇਗ ਬਹਾਦਰ ਜੀ ਸੋਚਦੇ ਨੇ ਕਿ ਜੇਕਰ ਆਪਣਾ ਵੱਖਰਾ ਨਵੇਕਲਾ ਨਗਰ ਅਸੀਂ ਵਸਾਵਾਂਗੇ ਤੇ ਫਿਰ ਕੋਈ ਵੀ ਸਾਡੇ ਨਾਲ ਸ਼ਰੀਕਾ ਭਾਵ ਨਹੀਂ ਕਰੇਗਾ।
ਸੁਖ ਸੋ ਬਾਸ ਕਰੈ ਨਿਜਪੁਰ ਮੈਂ, ਮਤਸਰ ਤੇ ਨ ਤਪੇ ਕੋ ਉਰ ਮੈਂ।
ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਆਪਣੇ ਨਗਰ ਦੇ ਵਿੱਚ ਸੁਖ ਦੇ ਨਾਲ ਅਸੀਂ ਵਸਾਂਗੇ, ਮਤਸਰ ਤੇ ਨਾ ਤਪੈ ਕੋ ਉਰ ਮੈਂ, ਤੇ ਕੋਈ ਵੀ ਈਰਖਾ ਦੀ ਅੱਗ ਦੇ ਨਾਲ ਸਾਡੇ ਵੱਲੋਂ ਨਹੀਂ ਤਪੇਗਾ।
ਇਮ ਵਿਚਾਰ ਕਰ ਕਾਰਨ ਬ੍ਰਿੰਦੂ, ਫਿਰ ਪਏ ਤੇਗ ਬਹਾਦਰ ਇੰਦੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਨੇ ਐਸੇ ਬਹੁਤ ਸਾਰੇ ਕਾਰਨਾਂ ਦੇ ਵਿਚਾਰ ਕੀਤੇ।
ਸੁਣ ਸੁਣ ਪੁੰਜ ਸੰਗਤ ਆਵੇ, ਧਨ ਸਮੁਦਾਇ ਵਸਤੇ ਅਰ ਪਾਵੇ।
ਜਦੋਂ ਸੰਗਤਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਇੱਥੇ ਆਣ ਕੇ ਟਿਕੇ ਹੋਏ ਨੇ, ਸੰਗਤਾਂ ਬਹੁਤ ਸਾਰੀਆਂ ਆਉਂਦੀਆਂ ਨੇ, ਧਨ ਦੀ ਭੇਟਾ ਲਿਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕਰਦੀਆਂ ਨੇ।
ਨਿਤ ਪ੍ਰਤੀ ਆਮਦਨੀ ਬਹੁ ਹੋਏ, ਦੇਗ ਕਰੈ ਗੁਰ ਸਮਿਐ ਦੋਏ।
ਨਿਤਾ ਪ੍ਰਤੀ ਆਮਦਨੀ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਗਈ। ਸਤਿਗੁਰੂ ਤੇਗ ਬਹਾਦਰ ਜੀ ਹੁਕਮ ਕਰਕੇ ਦੋਵੇਂ ਵੇਲੇ ਲੰਗਰ ਤਿਆਰ ਕਰਾਉਂਦੇ ਨੇ।
ਦੇਸ਼ਣ ਕੇ ਮਸੰਦ ਗਾਣੇ ਹੈ, ਗੁਰੂ ਭਏ ਨਿਸ਼ਚੈ ਜਬ ਲਹੈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੰਨੇ ਵੀ ਵੱਡੇ ਵੱਡੇ ਮਸੰਦ ਰਹਿੰਦੇ ਸਨ ਉਹਨਾਂ ਨੂੰ ਹੁਣ ਇਸ ਗੱਲ ਦੇ ਉੱਤੇ ਪ੍ਰਤੀਤ ਆ ਗਈ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਹੀ ਗੁਰੂ ਨੇ।
ਪਾਈ ਬ੍ਰਿਦ ਕੋ ਬੰਸ ਪਵਿੱਤਾ, ਪਿਤਾ ਭੂਤ ਚੰਡਾ ਗੁਰ ਦਿੱਤਾ।
ਕਵੀ ਜੀ ਲਿਖਦੇ ਨੇ ਕਿ ਬਾਬਾ ਬੁੱਢਾ ਜੀ ਦੀ ਵੰਸ਼ ਜਿਹੜੀ ਕਿ ਬਹੁਤ ਹੀ ਜ਼ਿਆਦਾ ਪਵਿੱਤਰ ਹੈ, ਉਹਨਾਂ ਦੀ ਵੰਸ਼ ਦੇ ਵਿੱਚ ਅੱਗੇ ਚੰਡਾ ਤੇ ਗੁਰਦਿੱਤਾ ਦੋ ਪ੍ਰੇਮੀ ਸਨ ਜਿਹੜੇ ਕਿ ਪਿਓ ਪੁੱਤਰ ਸਨ।
ਪੇਟ ਅਨੇਕ ਪ੍ਰਕਾਰ ਲਿਆਏ, ਸ਼ੁਭ ਦਸਤਾਰ ਦੇਣ ਕੋ ਆਏ।
ਚੰਡਾ ਤੇ ਗੁਰਦਿੱਤਾ ਦੋਵੇਂ ਪਹੁੰਚੇ ਨੇ, ਅਨੇਕਾਂ ਪ੍ਰਕਾਰ ਦੀ ਉਹ ਪੇਟਾ ਲੈ ਕੇ ਆਏ ਨੇ, ਇਸ ਤੋਂ ਇਲਾਵਾ ਸਤਿਗੁਰਾਂ ਦੇ ਸੀਸ ਦੇ ਉੱਤੇ ਸਜਾਉਣ ਦੇ ਵਾਸਤੇ ਉਹ ਦਸਤਾਰਾ ਵੀ ਲੈ ਕੇ ਆਏ।
ਬਾਜ ਅਮੋਲਕ ਕਠਨ ਕਮਾਨ, ਆਨਿਓ ਤਰਕਸ਼ ਭਰ ਕਰ ਬਾਣ।
ਇੱਕ ਦਸਤਾਰਾ ਲੈ ਕੇ ਆਏ ਨੇ, ਇੱਕ ਬਹੁਤ ਹੀ ਵਡਮੁੱਲਾ ਬਾਜ ਤੇ ਇੱਕ ਕਠੋਰ ਧਨੁਸ਼ ਲੈ ਕੇ ਆਏ ਨੇ, ਇਸ ਤੋਂ ਇਲਾਵਾ ਤਿੱਖੇ ਬਾਣਾਂ ਦਾ ਤਿੱਖੇ ਤੀਰਾਂ ਦਾ ਭਰਿਆ ਹੋਇਆ ਇੱਕ ਪੱਥਾ ਵੀ ਭੇਟਾ ਰੱਖਿਆ।
ਗਾਦੀ ਪਰ ਸ੍ਰੀ ਤੇਗ ਬਹਾਦਰ, ਪਹੁੰਚੇ ਨਿਕਟ ਕਰਨ ਕੋ ਆਦਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਿਆਈ ਗੱਦੀ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਸੁਸ਼ੋਭਿਤ ਨੇ, ਇਸ ਕਰਕੇ ਉਹਨਾਂ ਦਾ ਆਦਰ ਮਾਣ ਕਰਨ ਦੇ ਵਾਸਤੇ ਚੰਡਾ ਤੇ ਗੁਰਦਿੱਤਾ ਪਹੁੰਚੇ ਨੇ ਜਿਹੜੇ ਕਿ ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ।
ਸਕਲ ਅਕੋਰ ਅਰਪਣਾ ਕਰੀ, ਸੂਖਮ ਪਾਗ ਨਮੋ ਕਰ ਧਰੀ।
ਸਾਰੀਆਂ ਪਿਟਾਵਾਂ ਅੱਗੇ ਅਰਪਣ ਕੀਤੀਆਂ ਨੇ, ਇਸ ਤੋਂ ਇਲਾਵਾ ਜਿਹੜੀ ਸੂਖਮ ਬਰੀਕ ਕੱਪੜੇ ਦੀ ਬਣੀ ਹੋਈ ਪੱਗ ਸੀ ਭਾਵ ਕੇ ਦਸਤਾਰ ਸੀ ਉਹ ਵੀ ਦਿੱਤੀ।
ਜਥਾ ਜੋਗ ਸਤ ਗੁਰੂ ਉਤਾਰੇ, सेव कराई अनक पर कारे।
यथा योग सतगुरु तेग बहादुर जी ने उन्हां दा डेरा लवाया है, उन्हां दी सेवा सिखां तो अनेक प्रकार दी करवाई।
वृद्ध को बंस मिलियो जब आई, जान्यो तब मसांद समुदाई।
कवि संतोख सिंह जी लिखते ने कि बाबा बुढ़ा जी दी वंश दे जेड़े लोग ने भाव के गुरदत्ता ते चंडा जदों ओ आण के सतगुरु तेग बहादुर नूं मिले ने, उस वेले सारिया मसंदा ने इस गल दे उत्ते यकीन धारण कीता कि सतगुरु तेग बहादुर सच्चे पातशाह जी ही असली गुरु ने।
ले ले बिंद पदार्थ आए, भये दीन पद सीस निवाए।
अनेका प्रकार दे पदार्थां दी भेटा लैके फिर मसंद आए ने सतगुरां दे हजूर, ते अपना जिहड़ा मत्था सी ओह सतगुरां दे चरणां दे नाल छुहाया।
सब के सिवर गुरु करवाए, यथा योग दे मान वधाए।
सतगुरु तेग बहादुर सच्चे पातशाह जी ने सारा मसंदा दा डेरा लवाया है, यथा योग उन्हां दा मान करके उन्हां दी मान वड्याई नूं होर भी ज्यादा वधाया।
प्रथम रीत सो दे सिर पाऊ, तिन देशन को दई बिदाऊ।
जिस तरह के पहला सतगुरु साहिबान मसंदा दा मान सत्कार करदे सन, उन्हां नूं सिरोपे देंदे सन, इसे तरीके दे नाल पहला वाली रीति नूं सतगुरु तेग बहादुर जी ने पूरा कीता है। सारिया मसंदा नूं सिरोपे दिते ने, ते जेड़े जेड़े इलाके दे विचों ओ चल के आए सी उत्थे दुबारा उन्हां नूं भेज दिता।
गुर स्वभाव की करत प्रशंसा, कह के अब नास्यो मन संसा।
सतगुरु तेग बहादुर जी दे सरल ते सिद्धे सुभा दे बहुत ही ज्यादा मसंद प्रशंसा करदे ने, एक दूजे नूं मसंद कहिंदे ने। अब नास्यो मन संसा, कि हुण साडे मन दा जिहड़ा शंका सी ओ दूर हो गया।
जब ऐसे आए समुदाए, तीर मल सुन मन खुन साए।
ग्रंथाकार भाई संतोख सिंह जी लिखदे ने कि जदों सारे मसंद भी सतगुरु तेग बहादुर जी दे चरणां दे विच झुक गए, ये खबर जदों तीरमल नूं मिली ते तीरमल बहुत ही ज्यादा औखा होया।
दे तन को मसंद अपनावे, तौ न को तिस के टिग जावे।
हुण माया दा लोभ दे के वखरे वखरे मसंदा नूं अपनाउणा चाहुंदा है तीरमल, पर कहिंदे ने तौ न को तिस के टग आयो। पर कोई भी मसंद हुण तीरमल दे आखे नहीं लगदा, ना प्रेम दे नाल ते ना माया दे लोभ दे विच हो के।
काबल में मसंद एक रह, बिना संदेह न गुर को लह।
ग्रंथाकार भाई संतोख सिंह जी लिखदे ने कि काबल दे विच एक वड्डा मसंद रहिंदा सी, बिना संदेह ना गुर को लह। उस मसंद दे मन दे विच भी बड़ा शंका सी, इस करके ओहदा शंका जे दूर नहीं सी होया, ते ओ परखना चाहुंदा सी कि वाकया ही सतगुरु तेग बहादुर जी असली गुरु हन या नहीं।
तिन दोनों थल मन ज पठाए, तूरन मग उलंगत सो आए।
सतगुरु तेग बहादुर दी परख करन दे वास्ते उस काबल विच रहन वाले मसंद ने अपने दो आदमियां नूं भेजिया है, वखरी वखरी जगह दे उत्ते भेजिया है, भाव के एक आदमी नूं सतगुरु तेग बहादुर दे कोल भेजिया ते दूसरे नूं धीरमल दे कोल।
कुछ के पेट गोर निकट पठाई, तीर मल टिग तिती पुचाई।
उस मसंद ने अपने दोवां आदमियां नूं सिखा के भेजिया है, एक नूं आख्या है कि तू तीरमल दे कोल जाना है, दूसरे नूं आख्या है कि तू तेग बहादुर दे चरणां दे विच पहुंचना है। वक्री वक्री जिहड़ी भेटा सी ओह भी दित्ती कि आ तेग बहादुर नूं मत्था टेकणी है, इन्नी ही दूसरे नूं आख्या कि तीरमल दे चरणां दे विच अर्पण करनी है। अपने मसंद दे हुक्म नूं मन के ओह दोवें आदमी पहुंचे।
दोनों थल ते ले दस्तार, गमने निजपुर पंथ मजार।
एक आदमी तीरमल दे कोल पहुंचा है, ਉਹਨੇ ਵੀ ਸਰੋਪਾ ਦਿੱਤਾ, ਦਸਤਾਰ ਦਿੱਤੀ, ਕਿਉਂਕਿ ਧੀਰ ਮੱਲ ਵੀ ਆਪਣੇ ਆਪ ਨੂੰ ਗੁਰੂ ਮੰਨਦਾ ਸੀ। ਇੱਕ ਆਦਮੀ ਨੂੰ ਉਹਨੇ ਦਸਤਾਰ ਦਿੱਤੀ ਹੈ ਤੇ ਦੂਸਰੇ ਪਾਸੇ ਦੂਸਰਾ ਸਤਿਗੁਰੂ ਤੇਗ ਬਹਾਦਰ ਦੇ ਚਰਨਾਂ ਦੇ ਵਿੱਚ ਪਹੁੰਚਿਆ ਤੇ ਸਤਿਗੁਰਾਂ ਨੇ ਵੀ ਸਨਮਾਨ ਦੇ ਵਾਸਤੇ ਉਹਨੂੰ ਦਸਤਾਰ ਦਿੱਤੀ। ਦੋਵਾਂ ਦਸਤਾਰਾਂ ਨੂੰ ਲੈ ਕੇ ਵਾਪਸ ਕਾਬਲ ਦੇ ਵਿੱਚ ਆਪਣੇ ਮਸੰਦ ਦੇ ਕੋਲ ਪਹੁੰਚ ਗਏ।
ਤਿਸ ਮਸੰਦ ਕੋ ਦੀਨੀ ਜਾਏ, ਦੋਨੋ ਦੇਖ ਸੰਦੇਹ ਉਪਾਏ।
ਉਸ ਮਸੰਦ ਨੂੰ ਦੋਵੇਂ ਦਸਤਾਰਾਂ ਉਹਨਾਂ ਨੇ ਦੇ ਦਿੱਤੀਆਂ ਨੇ। ਇੱਕ ਕਹਿੰਦਾ ਕਿ ਧੀਰਮਲ ਜੀ ਨੇ ਸਤਿਕਾਰ ਦੇ ਵਾਸਤੇ ਤੁਹਾਡੇ ਵਾਸਤੇ ਇਹ ਦਸਤਾਰ ਭੇਜੀ ਹੈ। ਦੂਸਰਾ ਕਹਿੰਦਾ ਕਿ ਸਤਿਗੁਰੂ ਤੇਗ ਬਹਾਦਰ ਨੇ ਵੀ ਤੁਹਾਡੇ ਵਾਸਤੇ ਦਸਤਾਰ ਭੇਜੀ ਹੈ। ਕਵੀ ਜੀ ਲਿਖਦੇ ਨੇ ਦੋਨੋਂ ਦੇਖ ਸੰਦੇਹ ਉਪਾਏ। ਮਨ ਦੇ ਵਿੱਚ ਉਸ ਮਸੰਦ ਬੜਾ ਸੰਦੇਹ ਪੈਦਾ ਹੋਇਆ ਕਿ ਦੋਵਾਂ ਨੇ ਇੱਕੋ ਜਿੰਨੀ ਭੇਟਾ ਇੱਕੋ ਵਰਗੀ ਦਸਤਾਰ ਭੇਜੀ।
ਇਨ ਮੈਂ ਕਿਮ ਪਰਖੋਂ ਗੁਰ ਜੋਏ, ਪੁਨ ਮੈਂ ਰਹੋਂ ਦਾਸ ਤਿਸ ਹੋਏ।
ਹੁਣ ਕਾਬਲ ਵਾਲਾ ਮਸੰਦ ਸੋਚਦਾ ਹੈ ਕਿ ਕਿਸ ਤਰੀਕੇ ਦੇ ਨਾਲ ਮੈਂ ਪਰਖ ਕਰਾਂ ਕਿ ਅਸਲੀ ਗੁਰੂ ਦੋਵਾਂ ਦੇ ਵਿੱਚੋਂ ਕਿਹੜਾ ਹੈ, ਭਾਵ ਕਿ ਮੈਂ ਪਰਖ ਕਰਾਂਗਾ ਤੇ ਜਿਹੜਾ ਅਸਲੀ ਗੁਰੂ ਹੋਵੇਗਾ ਫਿਰ ਜ਼ਿੰਦਗੀ ਭਰ ਉਹਦਾ ਦਾਸ ਬਣ ਕੇ ਹੀ ਰਵਾਂਗਾ।
ਚਿੱਤ ਵੈ ਚਿੱਤ ਮੈਂ ਇਮ ਪੁਣ ਆਈ, ਤੋਲ ਲਿਹੋਂ ਦੈ ਪਾਗ ਜੇ ਪਾਈ।
ਸੋਚ ਵਿਚਾਰ ਮਨ ਦੇ ਨਾਲ ਕੀਤੀ ਤੇ ਫਿਰ ਸੋਚ ਵਿਚਾਰ ਕਰਨ ਤੋਂ ਬਾਅਦ ਮਸੰਦ ਇਸ ਨਤੀਜੇ ਦੇ ਉੱਤੇ ਪਹੁੰਚਿਆ ਹੈ ਕਿ ਮੈਨੂੰ ਚਾਹੀਦਾ ਕਿ ਦੋਵਾਂ ਪੱਗਾਂ ਨੂੰ ਤੋਲ ਲਾਂ।
ਗੁਰ ਕੀ ਗਰਵੀ ਬਿਨ ਗੁਰ ਹੌਰੀ, ਲਿਉ ਪਤਾ ਬੈਠਿਓ ਇਸ ਠੌਰੀ।
ਕਹਿੰਦਾ ਕਿ ਜਿਹੜਾ ਅਸਲੀ ਗੁਰੂ ਹੋਵੇਗਾ ਉਹਦੀ ਪੱਗ ਭਾਰੀ ਹੋਵੇਗੀ ਤੇ ਦੂਸਰੇ ਦੀ ਹੌਲੀ ਹੋਵੇਗੀ, ਇਸ ਤਰ੍ਹਾਂ ਮੈਨੂੰ ਇੱਥੇ ਬੈਠਿਆਂ ਬੈਠਿਆਂ ਹੀ ਅਸਲੀ ਗੁਰੂ ਦੀ ਪਰਖ ਹੋ ਜਾਏਗੀ।
ਪਾਛੇ ਤੀਰ ਮਲ ਗੁਰ ਆਗੇ, ਧਰ ਪਗਰੀ ਤਵ ਤੋਲਣ ਲਾਗੇ।
ਮਸੰਦ ਨੇ ਹੱਥ ਦੇ ਵਿੱਚ ਤੱਕੜੀ ਫੜ ਲਈ ਹੈ। ਇੱਕ ਪਲੜੇ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਦੇ ਵੱਲੋਂ ਜਿਹੜੀ ਦਸਤਾਰ ਆਈ ਸੀ ਉਹ ਰੱਖੀ ਹੈ ਤੇ ਦੂਸਰੇ ਪਲੜੇ ਦੇ ਵਿੱਚ ਧੀਰਮੱਲ ਵੱਲੋਂ ਜਿਹੜੀ ਦਸਤਾਰ ਆਈ ਸੀ ਉਹ ਰੱਖੀ ਤੇ ਦੋਵਾਂ ਨੂੰ ਤੋਲਣ ਲੱਗਾ।
ਚਿਤ ਮੈਂ ਚਿਤਵਨ ਧਾਰੀ ਐਸੇ, ਜੋ ਗੁਰ ਹੋਏ ਜਨਾਵੋ ਤੈਸੇ।
ਚਿੱਤ ਦੇ ਵਿੱਚ ਉਸ ਮਸੰਦ ਨੇ ਇਹ ਆਸ਼ਾ ਧਾਰਨ ਕੀਤੀ ਹੈ ਕਿ ਜਿਹੜਾ ਗਰ ਗੁਰੂ ਸੱਚਾ ਹੋਵੇਗਾ ਉਹਦੀ ਦਸਤਾਰ ਭਾਰੀ ਹੋਵੇਗੀ, ਕਿਉਂਕਿ ਇੱਕੋ ਜਿਹੀਆਂ ਦਸਤਾਰਾਂ ਉਹ ਆਈਆਂ ਸਨ।
ਨਿਜ ਅਜ਼ਮਤ ਕੋ ਮੋਹ ਜਨਾਵੋ, ਦਾਸ ਜਾਣ ਅਬ ਚਰਨ ਲਗਾਵੋ।
ਅਰਜ ਕੀਤੀ ਹੈ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਰਾਮਾਤ ਨੂੰ ਇਸ ਵੇਲੇ ਪ੍ਰਗਟ ਕਰਕੇ ਦੱਸੋ, ਆਪਣਾ ਦਾਸ ਜਾਣ ਕੇ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਨਾਲ ਮੈਨੂੰ ਜੋੜੋ।
ਏਵੇਂ ਉਰ ਤਰ ਤੱਕਰੀ ਪਰ ਤੋਲੀ, ਭਈ ਧੀਰਮੱਲ ਕੀ ਤਬ ਹੌਲੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਦੋਵਾਂ ਪੱਗਾਂ ਨੂੰ ਤੋਲਿਆ ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਦੇ ਵੱਲੋਂ ਜਿਹੜੀ ਪੱਗ ਆਈ ਸੀ ਉਹ ਭਾਰੀ ਨਿਕਲੀ ਤੇ ਧੀਰਮੱਲ ਦੀ ਪੱਗ ਹੌਲੀ ਨਿਕਲੀ।
ਪਠੀ ਜੋ ਗੁਰ ਸੋ ਉਠੇ ਨਾ ਉਠਾਈ, ਤਿਉ ਤਿਉ ਹੋਤ ਅਧਿਕ ਗਰਵਾਈ।
ਜਿਹੜੀ ਸਤਿਗੁਰੂ ਤੇਗ ਬਹਾਦਰ ਨੇ ਪੱਗ ਭੇਜੀ ਸੀ ਉਹਦਾ ਪਲੜਾ ਥੱਲੇ ਲੱਗਾ ਰਿਹਾ ਤੇ ਧੀਰਮੱਲ ਦੀ ਪੱਗ ਦਾ ਜਿਹੜਾ ਪਲੜਾ ਸੀ ਉਹ ਉੱਪਰ ਉੱਠਿਆ ਰਿਹਾ, ਭਾਵ ਕੇ ਥੋੜਾ ਭਾਰ ਪਾਉਣ ਦੇ ਨਾਲ ਵੀ ਜਿਹੜਾ ਇਹ ਪਲੜਾ ਹੈ ਸਤਿਗੁਰੂ ਤੇਗ ਬਹਾਦਰ ਜੀ ਵੱਲੋਂ ਭੇਜੀ ਹੋਈ ਪੱਗ ਦਾ ਉਹ ਉਤਾਂਹ ਨਹੀਂ ਉੱਠਦਾ।
ਸਿੱਖ ਸੰਗਤ ਤਬ ਥੇ ਸਮੁਦਾਏ, ਧਨ ਧਨ ਗੁਰ ਬੋਲੇ ਹਰ ਖਾਏ।
ਕਵੀ ਜੀ ਲਿਖਦੇ ਨੇ ਕਿ ਮਸੰਦ ਜਿਸ ਰੀਤੀ ਦੇ ਨਾਲ ਸਤਿਗੁਰਾਂ ਦੀ ਪਰਖ ਕਰ ਰਿਹਾ ਸੀ ਬਹੁਤ ਸਾਰੀ ਸਿੱਖ ਸੰਗਤ ਵੀ ਇਸ ਰੀਤੀ ਨੂੰ ਦੇਖ ਰਹੀ ਸੀ। ਜਦੋਂ ਇਸ ਤਰੀਕੇ ਦੇ ਨਾਲ ਪ੍ਰੀਖਿਆ ਕੀਤੀ ਗਈ ਉਸ ਵੇਲੇ ਸਾਰਿਆਂ ਦੇ ਮੂੰਹਾਂ ਦੇ ਵਿੱਚੋਂ ਇਹੀ ਨਿਕਲਿਆ ਹੈ, ਧੰਨ ਹਨ ਸਤਿਗੁਰੂ ਤੇਗ ਬਹਾਦਰ ਜੀ, ਧੰਨ ਹਨ ਸਤਿਗੁਰੂ ਤੇਗ ਬਹਾਦਰ ਜੀ। ਇਸ ਤਰੀਕੇ ਦੇ ਨਾਲ ਕਾਬਲ ਵਾਲੇ ਮਸੰਦ ਨੇ ਸਤਿਗੁਰੂ ਤੇਗ ਬਹਾਦਰ ਜੀ ਦੀ ਪ੍ਰੀਖਿਆ ਲੈ ਕੇ ਉਹਨਾਂ ਨੂੰ ਗੁਰੂ ਸਵੀਕਾਰ ਕੀਤਾ। ਇਸ ਤਰੀਕੇ ਦੇ ਨਾਲ ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਗ੍ਹਾ ਜਗ੍ਹਾ ਦੇ ਉੱਤੇ ਪ੍ਰਗਟ ਹੋ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਣ ਹਾਰ ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਈ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਏ ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਡ ਕਹੋ ਮੇਰੀ ਹੈ ਪਰਨਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈ ਹੈ ਜਿਸ ਡਿਠਿਆਂ ਸਭ ਦੁਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਾਉਣੇ ਦਾਵੈ ਧਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਟੁੱਟੀ ਸਿੱਖੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਏ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਸਿਮਰੀਏ ਜਿਨ੍ਹਾਂ ਦਾ ਦਰਸ਼ਨ ਕੀਤਿਆਂ ਜਨਮ ਮਰਨ ਦੁਖ ਜਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਤੇ ਧਰਮ ਵਰਤਾਓ ਮਹਾਮਲੇਸ਼ ਦਾ ਨਾਸ ਕਰੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਿਵਾਸ ਸਾਡਾ ਧਰਮ ਬਣਿਆ ਰਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ ਜੁਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਜਾਪ ਕਰਨ ਲੱਗੀ ਹੈ ਜਾਪ ਕਰਨ ਦਾ ਬਲ ਬਖਸ਼ੋ ਮਨ ਬਿਰਤਿਆਂ ਨੂੰ ਇਕਾਗਰਤਾ ਬਖਸ਼ੋ ਨਾਮ ਦਾ ਰਸ ਬਖਸ਼ੋ ਰੱਖ ਲੋ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ
ਸ਼ਾਦੀ ਹੈ ਜੋ ਕਰਕੇ ਉਹਨੇ ਵੱਡੇ ਵੀ ਲੱਗ ਰਿਹਾ ਹੈ ਜੋ ਕਰਕੇ ਉਚਾਰਨਾ